सतगुरु श्री गुरु ग्रंथ साहिब सच्चे पातशाह जी की हजूरी विच सुभाए मान सन्मान योग सत्कार योग साध संगत जीओ गुरु अर्जन देव पातशाह जी दे वचन जो सुखमणि साहिब विच मौजूद हैं अज दे इस प्रकरण विच हजूर पहले पदे विच यानी कि पांच नंबर धन की गल करते हैं कि किवें इस नूं कमाउण वाला कदी रजदा नहीं है, तृप्ति नहीं आउंदी। अगे दी अगे ज्यों ज्यों दी प्राप्ति वधदी है धन दी माया दी, जिन्नी इहदी प्राप्ति हुंदी है उन्नी दौड़ भी नाल नाल उस परसेंटेज विच वध जांदी है। धन ते उह असली जिहड़ा मिले ते मनुख नूं कुछ समय लई विश्राम देवे, रोक देवे, टिका आ जाए। पर इह धन तां इस तरह दा है कि इहदी प्राप्ति दे नाल तृष्णा विच होर वाधा हो जाता है। ज्यों ज्यों असी वधदे हाँ पदार्थ के तौर पर, तां अगे दी अगे इत्थे सतगुरु ने एक शब्द वरत्या है संतोख। रजना, तृप्त होना, शांत होना, यह साडी मंजिल है। तृप्ति आ जाए सानू किसी तरह, असी इस वास्ते सवेर तो शाम तक जो भी करते हाँ उहदे पिछे इको ही मकसद है कि असी तृप्त हो जाइए, असी रज जाइए। काम कोई भी होवे इहदे नाल कोई फर्क नहीं पैंदा। कोई इस दी खोज वासना विचों कर रहा है, रजन की कोशिश कर रहा है। कोई इहदी खोज धन विचों कर रहा है, लोभ दे राही ढो रहा है, लगातार दौड़ी जा रहा दिन रात। कई उस दियां मंजिलां हन, कई उहदे टारगेट बनाए हुए ने कि जदों इन्ना आ जाएगा मैं तृप्त हो जावांगा, मैं रज जावांगा। पर यह चीजां इस तरह दियां हन। सतगुरु कहिंदे ने जिवें बलदी हुई अग, जिवें कल आपां विचारिया सी, बलदी हुई अग नूं बुझाउणा होवे ते उहदे वास्ते उहदा विरोधी तत् लभना पएगा, पाणी। अग ते पाणी दोवें विरोधी ने। अग नूं पाणी बुझा सकदा पर उत्थे एक गलती भी कर सकदे आ। कोल इट्टां दा ढेर, वाहिगुरू लकड़ां दा ढेर पिया है, अग लग के किसे थां ते लकड़ां दा ढेर कोल सी ते पाणी दूर, बुझणी पाणी नाल सी। बुझाउण वालिआं ने सोचिआ दूर क्यों जाइए, सौखा कम कर लईए, लकड़ां ही बगा दे उहदे नाल बुझ जाएगी। ज्यों ज्यों लकड़ां सिटदे गए भांबड़ होर तेज हुंदे गए। लकड़ां साडे नेड़े ने, धन साडे नेड़े है, इस करके उहदी वरतों करने आ। परमात्मा दूर ते नहीं, थोड़ा जा कठिन जरूर है, ख्याल रख। कठिन बड़ा है, औखा है, इहदे ताले नूं खोलना कोई सौखी गल नहीं, ख्याल रखना। यह लंबी रेस है, इहदे विच आदमी थकदा कई बारी, कई बारी निराश भी हो जांदा, कई बारी डिगदा है, कई बारी उठदा है। और ये डिगना ते उठना ही उस नूं अगे लै के जांदा है। वार वार टुटना किसी पीढ़ी गंढ नूं फिर पैदा कर देंदा, होर आदमी नेड़े चला जांदा। पर असी सतगुरु गुरु अर्जन देव साहिब कहिंदे ने असी लकड़ां नाल अग बुझा रहे हां, यानी कि धन नाल दुख खत्म करना चाहुंदे। इस गलती नूं असी चले गए गलत राह ते हजारां सालां तों मनुख इस तरह करदा रहा। और साधु जन, गुरमुख, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਰਾਹ ਤੋਂ ਰੋਕ ਰਹੇ ਨੇ ਕਿ ਤੂੰ ਗਲਤ ਰਾਹ ਤੇ ਭੁੱਲ ਕੇ ਗਲਤ ਚੀਜ਼ਾਂ ਦੀ ਵਰਤੋਂ ਕਰ ਰਿਹਾ ਹੈ, ਦਰਦ ਕਿਤੇ ਹੋਰ ਹੈ, ਦਵਾਈ ਤੂੰ ਹੋਰ ਕਿਤੇ ਲਾ ਰਿਹਾ। ਦੁੱਖ ਦਾ ਇਲਾਜ ਧਨ ਨਹੀਂ, ਬਸ ਧਨ ਤੇ ਇਸ ਕਰਕੇ ਹੈ ਕਿ ਤੇਰਾ ਇੱਕ ਦਿਨ ਉਹ ਅੱਗੇ ਕਰਦਾ, ਹੋਰ ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈ। ਧਨ ਕਾਹਦੇ ਵਾਸਤੇ ਹੈ? ਸਮੇਂ ਨੂੰ ਨਾਪਣ ਵਾਲਾ ਇੱਕ ਫੀਤਾ ਹੈ ਧਨ, ਸਮੇਂ ਨੂੰ ਪਿੱਛੇ ਛੱਡਣ ਵਾਲਾ ਕਿ ਇੱਕ ਦਿਨ ਹੋਰ ਨਿਕਲ ਜਾਏ। ਤੁਸੀਂ ਵੇਖੋਗੇ ਧਨ ਹੈ ਤਾਂ ਅੱਜ ਦਾ ਦਿਨ ਆਰਾਮ ਨਾਲ ਨਿਕਲ ਜਾਏਗਾ, ਉਸ ਧਨ ਦੇ ਨਾਲ ਅੱਜ ਦਾ ਦਿਨ ਆਰਾਮ ਨਾਲ ਨਿਕਲੇਗਾ। ਖਾਣ ਵਾਸਤੇ ਪਦਾਰਥ ਮਿਲ ਜਾਏਗਾ, ਪਹਿਨਣ ਵਾਸਤੇ ਕੱਪੜਾ, ਰਹਿਣ ਵਾਸਤੇ ਮਕਾਨ ਮਿਲ ਜਾਏਗਾ, ਹੋਰ ਜਿੰਨੀਆਂ ਲੋੜਾਂ ਨੇ। ਧਨ ਉਹਨਾਂ ਨੂੰ ਸੁਖੈਣ ਕਰ ਦੇਗਾ, ਅੱਜ ਦਾ ਦਿਨ ਪਿੱਛੇ ਕਰ ਦੇਗਾ। ਧਨ ਜਿਹੜੀ ਚੀਜ਼ ਸਿਰਫ ਸਮਾਂ ਪਾਸ ਕਰਨ ਵਾਲੀ ਹੈ, ਅਸੀਂ ਉਹਦੇ ਤੋਂ ਜੀਵਨ ਦਾ ਮਨੋਰਥ ਭਾਲਦੇ ਹਾਂ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੱਜ ਦੀ ਇਸ ਅਸ਼ਟਪਦੀ ਦੇ ਵਿੱਚ ਸੁਖਮਣੀ ਸਾਹਿਬ ਦੇ ਵਿੱਚ ਇੱਕ ਸਾਡੇ ਮਨ ਦੀ ਵਿਰਤੀ ਦਾ ਜ਼ਿਕਰ ਕਰਦੇ ਨੇ, ਜਿਹਦੇ ਵਿੱਚ ਕਦੀ ਰਜੇਵਾਂ ਆਉਣ ਵਾਲਾ ਹੀ ਨਹੀਂ। ਔਰ ਸਤਿਗੁਰੂ ਇਹ ਸੱਚਾਈ ਜੋ ਕਹਿ ਰਹੇ ਨੇ, ਇਹਨੂੰ ਚੰਗੀ ਤਰ੍ਹਾਂ ਕੋਖ ਕੇ, ਔਰ ਸਾਡੇ ਤੋਂ ਪਹਿਲੇ ਲੋਕਾਂ ਨੇ ਬੜੀ ਵਾਰੀ ਕੀਤਾ, ਤਾਂ ਸਾਡੇ ਸਮੇਂ ਨੂੰ ਬਚਾਉਣ ਵਾਸਤੇ ਕਿ ਅਸੀਂ ਕਿਤੇ ਤਜਰਬੇ ਹੀ ਨਾ ਕਰਦੇ ਰਹੀਏ ਵੀ ਸ਼ਾਇਦ ਇਹਦੇ ਨਾਲ ਕੁਝ ਸਵਰ ਜਾਏਗਾ ਜੀਵਨ ਵਿੱਚ, ਤਾਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਹਿਲੇ ਬਚਨ ਕਹਿੰਦੇ ਸਹਿਸ ਖੱਟੇ। ਸਹਿਸ ਦਾ ਅਰਥ ਹੈ ਹਜ਼ਾਰਾਂ। ਮਨੁੱਖ ਤੁਰਦਾ ਹੈ, ਸੌ ਤੋਂ ਹਜ਼ਾਰ ਤੱਕ ਜਾਂਦਾ ਹੈ, ਹਜ਼ਾਰ ਤੋਂ ਕਈ ਹਜ਼ਾਰ ਤੱਕ, ਫਿਰ ਲੱਖਾਂ ਤੱਕ ਉਹਦੀ ਗਿਣਤੀ ਪਹੁੰਚ ਜਾਂਦੀ। ਜਿਉਂ ਜਿਉਂ ਧਨ ਵੱਧਦਾ ਹੈ ਤਿਉਂ ਤਿਉਂ ਤ੍ਰਿਸ਼ਨਾ ਦਾ ਭਾਂਡਾ ਵੱਡਾ ਹੁੰਦਾ ਜਾਂਦਾ ਹੈ, ਪੂਰਾ ਨਹੀਂ ਆਉਂਦਾ, ਉਹ ਭਰਦਾ ਹੀ ਨਹੀਂ ਹੈ। ਸਾਡੀ ਜ਼ਿੰਦਗੀ ਦੇ ਆਪਣੇ ਵੀ ਇਹ ਹਿਸਾਬ ਨੇ, ਮੈਥ ਨੇ, ਕਿ ਕਿਤੇ ਅਸੀਂ ਸ਼ੁਰੂ ਕੀਤਾ ਸੀ ਉਦੋਂ ਘੱਟ ਨਾਲ ਸਰਦਾ ਸੀ, ਥੋੜੇ ਨਾਲ, ਹੁਣ ਜ਼ਿਆਦਾ ਆ ਗਿਆ ਪਰ ਭਾਂਡਾ ਉਸ ਤੋਂ ਵੀ ਵੱਡਾ ਹੋ ਗਿਆ, ਚਿੰਤਾ ਉਸ ਤੋਂ ਵੀ ਜ਼ਿਆਦਾ ਵੱਧ ਗਈ, ਭਾਂਡਾ ਹੋਰ ਖਿਲਰ ਗਿਆ, ਔਰ ਇਹ ਖਿਲਰਦਾ ਹੀ ਚਲਾ ਜਾਏਗਾ। ਜਿਉਂ ਜਿਉਂ ਇਹ ਚੀਜ਼ਾਂ ਵਧਣਗੀਆਂ ਸੰਸਾਰ ਦੀਆਂ, ਤਿਉਂ ਤਿਉਂ ਤ੍ਰਿਸ਼ਨਾ ਦਾ ਭਾਂਡਾ ਹੋਰ ਫੈਲਦਾ ਜਾਏਗਾ, ਹੋਰ ਵੱਧਦਾ ਜਾਏਗਾ, ਔਰ ਧਨ ਉਸ ਨੂੰ ਕਦੀ ਭਰ ਨਹੀਂ ਸਕੇਗਾ, ਕਦੀ ਉਸ ਨੂੰ ਤ੍ਰਿਪਤ ਨਹੀਂ ਕਰ ਸਕੇਗਾ। ਇਸ ਕਰਕੇ ਕਹਿੰਦੇ ਜੇ ਕੋਈ ਮਨੁੱਖ ਹਜ਼ਾਰਾਂ ਕਮਾਉਂਦਾ ਹੈ ਤੇ ਇੱਕ ਦੋ ਤਿੰਨ ਸਾਲ ਵਾਸਤੇ ਉਹਦਾ ਇਹ ਨਿਸ਼ਾਨਾ ਹੁੰਦਾ ਕਿ ਜਦੋਂ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮੇਰੇ ਕੋਲ ਧਨ ਆਏਗਾ, ਮੇਰਾ ਮਨ ਤ੍ਰਿਪਤ ਹੋ ਜਾਏਗਾ। ਇੱਥੇ ਗੁਰੂ ਸਾਹਿਬ ਨੂੰ ਧਨ ਦੀ ਵਿਆਖਿਆ ਕਰਨ ਦੀ ਕੋਈ ਜ਼ਰੂਰਤ ਨਹੀਂ, ਮੈਂ ਬੇਨਤੀ ਕਰਦਾ, ਲੋੜ ਨਹੀਂ। ਸਿਰਫ ਸਤਿਗੁਰੂ ਤਾਂ ਇੱਥੇ ਵਿਆਖਿਆ ਕਰ ਰਹੇ ਨੇ ਕਿ ਇਹਦਾ ਮਨ ਧਨ ਤੋਂ ਉੱਚਾ ਉੱਠ ਜਾਏ, ਕਰੰਸੀ ਤੋਂ ਉੱਚਾ ਨਿਕਲ ਜਾਏ, ਮਾਇਆ ਤੋਂ ਉੱਚਾ ਉੱਠੇ, ਔਰ ਨਾਮ ਨਾਲ ਸਾਂਝ ਪਾਉਣ ਵਾਸਤੇ ਅੰਦਰੋਂ ਤਿਆਰ ਹੋ ਜਾਏ, ਇਹਦੇ ਸੰਗਲ ਪੈਰਾਂ ਤੋਂ ਖੁੱਲਣ, ਇਹਨੂੰ ਆਪਣੇ ਪੰਖ, ਆਪਣੇ ਪਰ, ਆਪਣੇ ਖੰਭ ਉਡਾਉਣ ਦੀ ਹਿੰਮਤ ਪੈ ਜਾਏ ਕਿ ਫਲਾਏ ਮੈਂ ਆਕਾਸ਼ ਵਿੱਚ ਉੱਡ ਸਕਦਾ। ਇਹਨੇ ਤੇ ਸਾਰੀ ਉਮਰ ਹੋ ਗਈ ਇਕੱਠੇ ਕਰਕੇ ਰੱਖਿਆ ਜੀਵਨ, ਕਦੀ ਉੱਡਿਆ ਤੇ ਹੈ ਹੀ ਨਹੀਂ, ਕਦੀ ਨਹੀਂ ਉੱਡਿਆ। ਸਤਿਗੁਰੂ ਕਹਿ ਰਹੇ ਨੇ ਕਿ ਇਹ ਕਿਸੇ ਤਰ੍ਹਾਂ ਇਸ ਧਨ ਦੇ ਜਕੜ ਤੋਂ, ਸੰਸਾਰ ਦੀ ਜਕੜ ਤੋਂ ਉੱਚਾ ਉੱਠ ਜਾਏ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਸਹਿਸ ਖੱਟੇ ਲੱਖ ਕੋ ਉੱਠ ਧਾਵੈ। ਜਿਹੜਾ ਹਜ਼ਾਰਾਂ ਦਾ ਟਾਰਗੇਟ ਨਿਸ਼ਾਨਾ ਲੈ ਕੇ ਤੁਰਿਆ ਉਹਨੂੰ ਕਹਿ ਰਹੇ ਨੇ ਸੱਜਣਾ, ਜਿਸ ਦਿਨ ਹਜ਼ਾਰਾਂ ਆ ਗਏ ਤੂੰ ਉੱਥੇ ਟਿਕੇਗਾ ਨਹੀਂ, ਉਹਦੇ ਤੋਂ ਅੱਗੇ ਚੱਲ ਪਏਗਾ। ਹੁਣ ਲੱਖ ਚਾਹੀਦੇ ਨੇ, ਹੁਣ ਉਸ ਤੋਂ ਅੱਗੇ ਦੁਨੀਆਂ ਚਲੀ ਗਈ। ਉੱਠ ਧਾਵੈ, ਧਾਵੈ ਦਾ ਅਰਥ ਹੈ ਦੌੜਨਾ, ਕਿਉਂਕਿ ਇਹ ਜਿਹੜੀ ਚੀਜ਼ ਹੈ ਸਾਧ ਸੰਗਤ ਦੀ, ਇਹ ਸਿਰਫ ਤੁਰਨ ਤੱਕ ਸੀਮਿਤ ਨਹੀਂ ਰਹਿੰਦੀ, ਇਹਦੇ ਵਿੱਚ ਬੰਦਾ ਫਿਰ ਦੌੜਨ ਲੱਗ ਪੈਂਦਾ, ਭੱਜਣ ਲੱਗ ਪੈਂਦਾ, ਤੇ ਭੱਜ ਭੱਜ ਕੇ ਉਹਨੂੰ ਪਤਾ ਹੀ ਨਹੀਂ ਰਹਿੰਦਾ ਵੀ ਮੈਂ ਕਿੱਧਰ ਜਾ ਰਿਹਾ, ਇੰਨੀ ਦੂਰੀ ਵਿੱਚ ਚਲਾ ਜਾਂਦਾ, ਇੰਨਾ ਉਹਦਾ ਜੀਵਨ ਦੌੜ ਦੌੜ ਕੇ ਥੱਕ ਜਾਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਤ੍ਰਿਪਤੀ ਨਹੀਂ ਆਉਂਦੀ, ਰਜੇਵਾ ਨਹੀਂ ਆਉਂਦਾ, ਸਕੂਨ ਨਹੀਂ ਮਿਲਦਾ, ਸ਼ਾਂਤੀ ਨਹੀਂ ਮਿਲਦੀ, ਤ੍ਰਿਪਤੀ ਇਹ ਸਾਡੇ ਜੀਵਨ ਦੀ ਮੰਜ਼ਿਲ ਹੈ। ਸਤਿਗੁਰਾਂ ਤੋਂ ਪੁੱਛੀਏ ਮਹਾਰਾਜ ਇਹ ਤ੍ਰਿਪਤੀ ਕਿਹੜੀ ਚੀਜ਼ ਹੈ, ਇਹ ਕਿੱਥੋਂ ਮਿਲੇਗੀ, ਕਿਹੜੀ ਦੁਕਾਨ ਤੋਂ, ਕਿਹੜੇ ਬਾਜ਼ਾਰ ਵਿੱਚੋਂ, ਇਹ ਸੰਤੋਖ ਕਿੱਥੋਂ ਲੱਭੇਗਾ। ਜਿਹਨੂੰ ਕਹਿੰਦੇ ਹੋ ਸੰਤੋਖ ਮਿਲੇ ਤੇ ਰਾਜੇ ਹੋ ਜਾਈਦਾ, ਸੰਤੋਖ ਮਿਲੇ ਤੇ ਟਿਕਾ ਆ ਜਾਂਦਾ। ਤੇ ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ। ਤ੍ਰਿਸ਼ਨਾ ਬੁੱਝਣ ਦਾ ਹੋਰ ਕੋਈ ਤਰੀਕਾ ਨਹੀਂ, ਕੇਵਲ ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਦਾ ਨਾਮ ਜਪਣ ਦੇ ਨਾਲ ਕਹਿੰਦੇ ਨੇ ਕਿ ਤ੍ਰਿਸ਼ਨਾ ਬੁੱਝ ਜਾਂਦੀ ਹੈ, ਤ੍ਰਿਸ਼ਨਾ ਜਿਹੜੀ ਹੈ ਖਤਮ ਹੋਣ ਲੱਗ ਪੈਂਦੀ ਤੇ ਸਹਿਜੇ ਸਹਿਜੇ ਤ੍ਰਿਪਤੀ ਆਉਣ ਲੱਗ ਪੈਂਦੀ, ਟਿਕਾ ਆਉਣ ਲੱਗ ਪੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ ਜੇ ਤੂੰ ਤ੍ਰਿਪਤ ਹੋਣਾ ਹੈ, ਜੇ ਤੂੰ ਰੱਜਣਾ ਹੈ ਤੇ ਨਾਮ ਨਾਲ ਸਾਂਝ ਬਣਾ। ਜਿਉਂ ਜਿਉਂ ਤੂੰ ਨਾਮ ਨਾਲ ਜੁੜਦਾ ਜਾਏਗਾ, ਜਿਉਂ ਜਿਉਂ ਤੇਰੀ ਸਾਂਝ ਸ਼ਬਦ ਨਾਲ ਗਹਿਰੀ ਹੋ ਜਾਏਗੀ, ਉਹਦੇ ਵਿੱਚੋਂ ਤੈਨੂੰ ਸਾਰੀ ਪ੍ਰਕਾਰ ਦੇ ਸਕੂਨ, ਸਾਰੀ ਪ੍ਰਕਾਰ ਦੀ ਤ੍ਰਿਪਤੀ ਜਿਹੜੀ ਹੈ ਉਹ ਮਿਲਣੀ ਆਰੰਭ ਹੋ ਜਾਏਗੀ ਔਰ ਤੇਰਾ ਮਨ ਜਿਹੜਾ ਟਿਕਣਾ ਸ਼ੁਰੂ ਹੋ ਜਾਏਗਾ। ਸਾਹਿਬ ਕਹਿੰਦੇ ਮਾਇਆ ਪਾਛੈ ਪਾਵੈ, ਜਿੰਨੀ ਜਿੰਨੀ ਇਹ ਮਿਲਦੀ ਜਾਂਦੀ ਹੈ, ਮਾਇਆ ਜਿਹੜੀ ਹੈ ਮਨੁੱਖ ਨੂੰ ਪਿੱਛੇ ਪਾਈ ਰੱਖਦੀ, ਭਾਵ ਆਪਣੇ ਪਿੱਛੇ ਲਾ ਕੇ ਦੌੜਾਉਂਦੀ ਰਹਿੰਦੀ ਹੈ। ਹਜ਼ੂਰ ਕਹਿੰਦੇ ਅਨੇਕ ਭੋਗ ਬਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ। ਕਿੰਨੇ ਕੁ ਭੋਗ ਕਰ ਲਏ ਹਨ ਬਿਖਿਆ ਦੇ, ਔਰ ਜਿੰਨੀ ਵਾਰੀ ਭੋਗਾਂ ਨੂੰ ਭੋਗਦੇ ਹਾਂ, ਭਾਵੇਂ ਕਿ ਸੰਸਾਰ ਤੇ ਹੈ ਹੀ ਭੋਗ, ਹੈ ਨਾ, ਬੰਦੇ ਦੇ ਭਾਗ ਵਿੱਚ ਲਿਖੇ ਹੋਏ ਨੇ ਉਹਨੇ ਜਿਹੜੀ ਚੀਜ਼ਾਂ ਭੋਗਣੀਆਂ ਸੰਸਾਰ ਦੇ ਵਿੱਚ, ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਇਸ ਮਨੁੱਖ ਨੇ ਵਰਤਣਾ ਹੈ ਆਪਣੇ ਜੀਵਨ ਦੇ ਵਿੱਚ, ਵਰਤੋਂ ਵਿੱਚ ਲਿਆਉਣਾ, ਉਹ ਸਾਰੇ ਭੋਗ ਨੇ। ਖਾਣਾ ਵੀ ਭੋਗ ਹੈ, ਵੇਖਣਾ ਵੀ, ਧਨ ਕਮਾਉਣਾ ਵੀ, ਧਨ ਪ੍ਰਾਪਤ ਕਰਨਾ, ਇਹ ਸਾਰੀਆਂ ਚੀਜ਼ਾਂ ਭੋਗ ਨਾਲ ਸੰਬੰਧਿਤ ਨੇ। ਪਰ ਇਹ ਸਹਿਜੇ ਸਹਿਜੇ ਇਹਨਾਂ ਦੀ ਗਿਣਤੀ ਇੰਨੀ ਵੱਧ ਜਾਂਦੀ ਹੈ ਕਿ ਸਤਿਗੁਰੂ ਕਹਿੰਦੇ ਅਨੇਕ ਭੋਗ, ਭੋਗ ਇੱਕ ਨਹੀਂ ਰਿਹਾ, ਹੁਣ ਅਨੇਕਾਂ ਹੋ ਗਏ, ਕਈ ਪ੍ਰਕਾਰ ਦੇ ਭੋਗ ਕਰਦਾ ਹੈ। ਬਿਖਿਆ ਦੇ ਅਰਥ ਨੇ ਜ਼ਹਿਰ, ਭਾਵ ਵਿਕਾਰਾਂ ਦੇ ਭੋਗ ਕਰੀ ਜਾਂਦਾ ਹੈ, ਵਾਰ ਵਾਰ ਕਰੀ ਜਾਂਦਾ ਹੈ ਔਰ ਉਹਦੇ ਵਿੱਚੋਂ ਤ੍ਰਿਪਤੀ ਨਹੀਂ ਮਿਲਦੀ। ਹਜ਼ੂਰ ਕਹਿੰਦੇ ਨਹਿ ਤ੍ਰਿਪਤਾਵੈ ਖਪ ਖਪ ਮਰੈ, ਤ੍ਰਿਪਤੀ ਨਹੀਂ ਆਉਂਦੀ। ਮਨੁੱਖ ਖਪਦਾ ਰਹਿੰਦਾ ਹੈ, ਰਜੇਵਾਂ ਨਸੀਬ ਨਹੀਂ ਹੁੰਦਾ ਔਰ ਜੀਵਨ ਸਹਿਜੇ ਸਹਿਜੇ ਭੋਗ ਜਿਹੜੇ ਨੇ ਮਨੁੱਖ ਦੀ ਜ਼ਿੰਦਗੀ ਨੂੰ ਭੋਗਣਾ ਸ਼ੁਰੂ ਕਰ ਦਿੰਦੇ, ਅੰਦਰੋਂ ਖੋਖਲਾ ਕਰ ਦਿੰਦੇ ਨੇ, ਅੰਦਰੋਂ ਕਮਜ਼ੋਰ ਕਰ ਦਿੰਦੇ ਨੇ, ਜੀਵਨ ਖਪਦਾ ਰਹਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਰੱਜਣ ਵਾਲੀ ਇੱਕ ਬੂਟੀ ਦੱਸਦੇ ਨੇ ਕਿ ਕਿਵੇਂ ਰਜੇਵਾਂ ਨਸੀਬ ਹੁੰਦਾ, ਕਿਹੜਾ ਤਰੀਕਾ ਹੈ, ਕਿਹੜੇ ਢੰਗ ਨਾਲ ਮਨੁੱਖ ਨੂੰ ਰਜੇਵਾਂ ਮਿਲੇਗਾ, ਤ੍ਰਿਪਤੀ ਮਿਲੇਗੀ, ਕਿਵੇਂ ਰੱਜੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਸੰਤੋਖ ਦੀ ਗੱਲ ਕਰਦੇ ਨੇ, ਸੰਤੋਖ ਭਾਵ ਮਨ ਦੀ ਤ੍ਰਿਪਤੀ। ਸਤਿਗੁਰੂ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜੈ, ਕੋਈ ਵੀ ਮਨੁੱਖ ਸੰਤੋਖ ਤੋਂ ਬਿਨਾਂ, ਤ੍ਰਿਪਤੀ ਤੋਂ ਬਿਨਾਂ ਕਦੀ ਰੱਜਦਾ ਨਹੀਂ ਔਰ ਫਿਰ ਇੱਕ ਹੋਰ ਕੰਮ ਕਰਦਾ, ਕਿਉਂਕਿ ਜਦੋਂ ਪ੍ਰਗਟ ਤੌਰ ਤੇ ਉਹਨੂੰ ਪਦਾਰਥ ਨਹੀਂ ਮਿਲਦੇ, ਪ੍ਰਗਟ ਤੌਰ ਤੇ ਪਦਾਰਥਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ ਤੇ ਉਹ ਫਿਰ ਇੱਕ ਚੀਜ਼ ਦਾ ਸਹਾਰਾ ਲੈਂਦਾ ਹੈ। ਇਹ ਹੁਣ ਅੰਦਰ ਦੀ ਤ੍ਰਿਸ਼ਨਾ, ਇੱਕ ਤੇ ਬਾਹਰ ਦੀ ਹੈ ਨਾ, ਇੱਕ ਤੇ ਬਾਹਰ ਦੀ ਭੱਜ ਦੌੜ ਹੈ, ਅਸੀਂ ਦੌੜਨੇ ਆ, ਭੱਜਨੇ ਆ, ਕਈ ਕੁਝ ਕਰਨੇ, ਪਰ ਬਾਹਰੋਂ ਤਾਂ ਉਹ ਹੀ ਮਿਲੇਗਾ ਨਾ ਜੋ ਕੁਝ ਸਾਡੇ ਭਾਗਾਂ ਵਿੱਚ ਹੈ, ਉਸ ਤੋਂ ਜ਼ਿਆਦਾ ਅਸੀਂ ਪ੍ਰਾਪਤ ਨਹੀਂ ਕਰ ਸਕਾਂਗੇ। ਤੇ ਜਦੋਂ ਬਾਹਰੋਂ ਕੁਝ ਨਹੀਂ ਮਿਲਦਾ, ਬਾਹਰਲੇ ਸੰਸਾਰ ਵਿੱਚੋਂ ਪ੍ਰਾਪਤ ਨਹੀਂ ਹੁੰਦਾ ਕੁਝ, ਤੇ ਫਿਰ ਅਸੀਂ ਆਪਣੇ ਅੰਦਰ ਇੱਕ ਦੁਨੀਆ ਬਣਾਉਣੀ ਸ਼ੁਰੂ ਕਰ ਦਿੰਦੇ ਹਾਂ ਆਪਣੇ ਮਨ ਦੇ ਵਿੱਚ। ਉਹ ਦੁਨੀਆ ਕਿਹੜੀ, ਸੁਪਨ ਮਨੋਰਥ, ਸੁਪਨੇ ਲੈਣੇ ਸ਼ੁਰੂ ਕਰ ਦਿੰਦੇ ਹਾਂ। ਬਾਹਰੋਂ ਪ੍ਰਗਟ ਨਹੀਂ ਹੋਇਆ, ਬਾਹਰੋਂ ਨਹੀਂ ਮਿਲਿਆ, ਬਾਹਰੋਂ ਸਿੰਘਾਸਨ ਨਹੀਂ ਮਿਲਿਆ ਤੇ ਮਨ ਵਿੱਚ ਘੜ ਲਿਆ, ਬਣਾ ਲਿਆ, ਉਹਦੇ ਉੱਤੇ ਬੈਠ ਗਏ, ਦਰਬਾਰੀ ਵੀ ਆਪ ਘੜ ਲਏ, ਹੁਕਮ ਵੀ ਕਰ ਲਿਆ, ਸੁਪਨੇ ਦੇ ਵਿੱਚ ਰਾਜ ਵੀ ਭੋਗ ਲਿਆ, ਸੁਪਨੇ ਦੇ ਵਿੱਚ ਬਾਦਸ਼ਾਹ ਵੀ ਬਣ ਗਏ, ਸੁਪਨੇ ਵਿੱਚ ਕਈ ਕੁਝ ਕਰ ਲਿਆ, ਪਰ ਉਹਦੇ ਵਿੱਚੋਂ ਮਿਲਿਆ ਕੀ। ਉਹਦੇ ਵਿੱਚੋਂ ਇੱਕ ਬੜਾ ਵੱਡਾ ਰੋਗ ਮਿਲਿਆ। ਸੁਪਨੇ ਲੈ ਕੇ, ਤਸਵੀਰਾਂ ਬਣਾ ਬਣਾ ਕੇ ਮਨ ਦੇ ਅੰਦਰ ਬਹੁਤ ਕੁਝ ਭਰਿਆ ਗਿਆ, ਜਿਹੜਾ ਖਾਲੀ ਮਨ ਸੀ, ਜਿਹਦੇ ਵਿੱਚ ਅਕਾਲ ਪੁਰਖ ਦੇ ਨਾਮ ਨੇ ਟਿਕਣਾ ਸੀ, ਆਨੰਦ ਨੇ ਨਿਵਾਸ ਕਰਨਾ ਸੀ। ਉਹ ਜਿੰਨੇ ਸੁਪਨੇ ਅਸੀਂ ਪਦਾਰਥਾਂ ਦੇ ਲੈਂਦੇ ਹਾਂ, ਫਿਰ ਕਿਉਂਕਿ ਮੈਂ ਬੇਨਤੀ ਕਰ ਰਿਹਾ ਸੀ, ਇਹ ਜਿਹੜੀ ਤ੍ਰਿਸ਼ਨਾ ਹੈ ਜਦੋਂ ਬਾਹਰੋਂ ਨਹੀਂ ਪੂਰੀ ਹੁੰਦੀ ਤੇ ਮਨੁੱਖ ਆਪਣੇ ਅੰਦਰ ਇੱਕ ਨਵੀਂ ਦੁਨੀਆ ਖੜੀ ਕਰ ਲੈਂਦਾ ਹੈ, ਉੱਥੇ ਸਾਰਾ ਸਾਜੋ ਸਮਾਨ ਇਕੱਠਾ ਕਰਦਾ, ਸਾਰਾ ਸਾਜੋ ਸਮਾਨ ਬਣਾਉਂਦਾ ਹੈ, ਸੁਪਨੇ ਲੈਂਦਾ ਹੈ, ਤੇ ਸੁਪਨੇ ਲੈਂਦਾ ਲੈਂਦਾ ਸਹਿਜੇ ਸਹਿਜੇ ਉਹਦਾ ਸਾਰਾ ਜੀਵਨ ਖਿਝ ਦੇ ਨਾਲ, ਕ੍ਰੋਧ ਦੇ ਨਾਲ, ਇਹਨਾਂ ਚੀਜ਼ਾਂ ਦੇ ਨਾਲ ਭਰਿਆ ਜਾਂਦਾ ਹੈ ਔਰ ਜੀਵਨ ਵਿਅਰਥ ਚਲਾ ਜਾਂਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਹੁਣ ਜਿੰਨੇ ਕੰਮ ਕੀਤੇ ਸਨ ਉਹ ਤ੍ਰਿਪਤੀ ਨਹੀਂ ਦੇ ਰਹੇ, ਰੱਜਦਾ ਨਹੀਂ ਮਨ, ਕੰਮ ਬਹੁਤ ਕੀਤੇ ਸੰਸਾਰ ਵਿੱਚ, ਸੰਸਾਰ ਦੇ ਕਾਰਜ ਕਰ ਕਰਕੇ ਹੰਭ ਗਿਆ, ਥੱਕ ਗਿਆ, ਪਰ ਜਿਉਂ ਜਿਉਂ ਜੀਵਨ ਬੁਢੇਪੇ ਵੱਲ ਗਿਆ, ਜਿਉਂ ਜਿਉਂ ਉਮਰ ਢਲਦੀ ਗਈ, ਤਿਉਂ ਤਿਉਂ ਲੱਗਾ ਵੀ ਇਹਨਾਂ ਕਾਰਜਾਂ ਦੇ ਵਿੱਚੋਂ ਕੋਈ ਤ੍ਰਿਪਤੀ ਨਹੀਂ ਹੋਈ, ਕੋਈ ਰਜੇਵਾ ਨਹੀਂ ਹੋਇਆ। ਹੁਣ ਇਸ ਪੰਕਤੀ ਤੱਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਿਰਫ ਤੇ ਸਿਰਫ ਸੰਸਾਰ ਦੀ ਵਿਆਖਿਆ ਕਰ ਰਹੇ ਨੇ, ਅਗਲੇ ਪੰਕਤੀ ਦੇ ਅੰਦਰ ਸਤਿਗੁਰੂ ਨਾਮ ਦੀ ਗੱਲ ਕਰ ਰਹੇ ਨੇ। ਹੁਣ ਅਗਲਾ ਰਸਤਾ ਕਿਹੜਾ ਹੈ ਜਿੱਥੋਂ ਸਾਨੂੰ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ, ਜਿਸ ਥਾਂ ਤੋਂ ਸਾਡਾ ਮਨ ਟਿਕ ਸਕਦਾ ਹੈ? ਸਤਿਗੁਰੂ ਕਹਿੰਦੇ, ਨਾਮ ਰੰਗ ਸਰਬ ਸੁੱਖ ਹੋਏ। ਜੇ ਤੂੰ ਸਰਬ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ, ਜੀਵਨ ਦੀ ਤ੍ਰਿਪਤੀ ਹਾਸਲ ਕਰਨੀ ਹੈ, ਜੇ ਤੂੰ ਆਪਣੇ ਜੀਵਨ ਵਿੱਚ ਤ੍ਰਿਪਤ ਹੋਣਾ ਹੈ ਔਰ ਸਰਬ ਸੁੱਖ ਪ੍ਰਾਪਤ ਕਰਨੇ ਨੇ, ਤੈਨੂੰ ਨਾਮ ਦੇ ਪਿਆਰ ਵਿੱਚ ਜਾਣਾ ਪਏਗਾ। ਨਾਮ ਰੰਗ, ਇਹ ਨਾਮ ਰੰਗ ਸ਼ਬਦ ਬਹੁਤ ਪਿਆਰਾ, ਧਿਆਨ ਦੇਣਾ, ਨਾਮ ਦੇ ਰੰਗ ਵਿੱਚ ਟਿਕ ਜਾਣਾ, ਨਾਮ ਦੇ ਪਿਆਰ ਵਿੱਚ ਰਹਿਣਾ। ਜਿੰਨਾ ਚਿਰ ਮਨੁੱਖ ਨਾਮ ਦੇ ਪਿਆਰ ਵਿੱਚ ਨਹੀਂ ਆਉਂਦਾ, ਜਿੰਨਾ ਚਿਰ ਸਿਰਫ ਜਪਣ ਤੱਕ ਸੀਮਿਤ ਰਹਿੰਦਾ, ਪ੍ਰੇਮ ਰਹਿਤ ਕਰਮ ਕਰੀ ਜਾਂਦਾ, ਸਿਰਫ ਦੁਹਰਾਈ ਜਾਂਦਾ, ਉਹਨਾਂ ਚਿਰ ਨਾਮ ਵੀ ਇਹਨੂੰ ਤ੍ਰਿਪਤੀ ਨਹੀਂ ਦੇਵੇਗਾ। ਹਜ਼ੂਰ ਕਹਿੰਦੇ ਨੇ, ਨਾਮ ਰੰਗ ਸਰਬ ਸੁੱਖ ਹੋਏ। ਸਾਰੇ ਦੇ ਸਾਰੇ ਸੁੱਖ ਨਾਮ ਦੁਆਰਾ ਹੀ ਪ੍ਰਾਪਤ ਹੋ ਸਕਦੇ ਨੇ, ਪਰ ਇਹ ਜਿਹੜਾ ਨਾਮ ਹੈ ਕਿਸ ਨੂੰ ਮਿਲਦਾ ਹੈ? ਵੱਡ ਭਾਗੀ ਕਿਸੇ ਪ੍ਰਾਪਤ ਹੋਏ, ਜਿਸ ਮਨੁੱਖ ਦੇ ਭਾਗ ਮਹਾਨ ਨੇ, ਵੱਡੇ ਨੇ, ਉਸ ਨੂੰ ਇਸ ਨਾਮ ਦੀ ਪ੍ਰਾਪਤੀ ਹੁੰਦੀ ਹੈ। ਹੁਣ ਭਾਗ ਕਿਹੜੀ ਚੀਜ਼ ਹੈ? ਕਈ ਵਾਰੀ ਅਸੀਂ ਕਹਿੰਦੇ ਹਾਂ ਨਾਮ ਤੇ ਸਾਹਮਣੇ ਹੀ ਨਾ, ਅਸੀਂ ਵੀ ਨਾਮ ਜਪਨੇ ਹਾਂ, ਪਰ ਅੰਦਰ ਜਿੰਨਾ ਚਿਰ ਥਾਂ ਨਹੀਂ ਨਾ ਬਣੀ, ਉਹਨਾਂ ਚਿਰ ਨਾਮ ਨੇ ਅੰਦਰ ਕੰਮ ਨਹੀਂ ਕਰਨਾ। ਭਾਗ ਕਾਹਦੇ ਵਾਸਤੇ? ਕਿਉਂਕਿ ਭਾਗ ਭਾਂਡਾ ਹੈ, ਨਾਮ ਪਦਾਰਥ ਨੂੰ ਅੰਦਰ ਟਿਕਾਉਣ ਲਈ ਥਾਂ ਵੀ ਤੇ ਚਾਹੀਦੀ ਹੈ ਨਾ। ਇਸ ਕਰਕੇ ਸਤਿਗੁਰੂ ਨੇ ਜਿਹੜਾ ਸਾਨੂੰ ਨਾਮ ਤੋਂ ਪਹਿਲਾਂ ਦਾਤਾਂ ਦਿੱਤੀਆਂ ਨਾ, ਗੁਰਬਾਣੀ ਦਾ ਨਿਤਨੇਮ, ਹੱਥਾਂ ਨਾਲ ਸੇਵਾ ਕਰਨੀ, ਇਹ ਕਿਉਂ ਦਿੱਤਾ ਹੈ? ਇਹ ਤਾਂ ਦਿੱਤਾ ਵੀ ਪਹਿਲਾਂ ਘਰ ਬਣੇ ਜਿਹਦੇ ਵਿੱਚ ਨਾਮ ਨੇ ਟਿਕਣਾ। ਕਈ ਵਾਰੀ ਆਪਾਂ ਸਿੱਧਾ ਹੀ ਕਿਸੇ ਬਹੁਤ ਜਲਦੀ ਪ੍ਰਾਪਤੀ ਵਾਸਤੇ ਅਸੀਂ ਤੁਰਨੇ ਹਾਂ, ਹੁੰਦਾ ਕੀ ਹੈ? ਕਿਉਂਕਿ ਬੰਦਾ ਹਰ ਇੱਕ ਪੱਖੋਂ ਲਾਲਚੀ ਹੈ। ਜੇ ਸੰਸਾਰ ਵਿੱਚ ਉਹ ਚਾਹੁੰਦਾ ਨਾ ਵੀ ਰਾਤੋ ਰਾਤ ਅਮੀਰ ਹੋਵਾਂ, ਤੇ ਜਦੋਂ ਧਰਮ ਦੇ ਮਾਰਗ ਤੇ ਜਾਂਦਾ ਉੱਥੇ ਵੀ ਇਹ ਚਾਹੁੰਦਾ ਹੈ ਕਿ ਮੈਂ ਰਾਤੋ ਰਾਤ ਜੋ ਕੁਝ ਇਸ ਧਰਮ ਦੇ ਮਾਰਗ ਤੇ ਮਿਲ ਸਕਦਾ ਇਹਨੂੰ ਇੱਕੋ ਰਾਤ ਵਿੱਚ ਜਾਂ ਥੋੜੇ ਸਮੇਂ ਵਿੱਚ ਪ੍ਰਾਪਤ ਕਰ ਲਵਾਂ। ਉੱਥੇ ਹੁੰਦਾ ਕਿ ਇਹ ਗੁਰੂ ਵੱਲੋਂ ਤੇ ਦੇਣ ਵਿੱਚ ਕੋਈ ਕਮੀ ਨਹੀਂ। ਸਤਿਗੁਰੂ ਤੇ ਦਾਤਾ ਬਹੁਤ ਵੱਡਾ ਹੈ, ਬੜਾ ਮਹਾਨ, ਹਰ ਇੱਕ ਦਾਤ ਸਿੱਖ ਦੀ ਝੋਲੀ ਵਿੱਚ ਪਾਉਣ ਵਾਸਤੇ ਤਿਆਰ ਹੈ, ਪਰ ਜਦੋਂ ਸਾਡੇ ਅੰਦਰ ਥਾਂ ਨਹੀਂ ਬਣੀ ਹੁੰਦੀ, ਦਾਤ ਮਿਲ ਜਾਂਦੀ ਹੈ ਤੇ ਅਸੀਂ ਥੋੜੇ ਦਿਨਾਂ ਬਾਅਦ ਉਹਨੂੰ ਗਵਾ ਦਿੰਦੇ ਹਾਂ, ਉਹ ਸਾਡੇ ਹੱਥੋਂ ਨਿਕਲ ਜਾਂਦੀ। ਇਸ ਕਰਕੇ ਭਾਗ ਪੈਦਾ ਕਰਨੇ ਸਿੱਖ ਦੀ ਜ਼ਿੰਮੇਵਾਰੀ, ਖਿਆਲ ਰੱਖਣ। ਧਰਮ ਦੀਆਂ ਬਰਕਤਾਂ, ਨਾਮ ਦੀਆਂ ਦਾਤਾਂ ਦੇਣੀਆਂ ਗੁਰੂ ਦਾ ਕੰਮ ਹੈ, ਪਰ ਭਾਗਾਂ ਦਾ ਬਰਤਨ ਲਿਆਉਣਾ ਸਿੱਖ ਦਾ ਜ਼ਿੰਮੇਵਾਰੀ ਹੈ। ਕੁਝ ਨਾ ਕੁਝ ਤਾਂ ਸਿੱਖ ਨੇ ਵੀ ਕਰਨਾ ਨਾ, ਕੁਝ ਨਾ ਕੁਝ ਤੇ ਸਿੱਖ ਦੀ ਵੀ ਜ਼ਿੰਮੇਵਾਰੀ ਹੈ, ਉਸਨੇ ਵੀ ਨਿਭਾਉਣੀ ਹੈ। ਤਾਂ ਭਾਗ ਕਿੱਥੋਂ ਬਣਦੇ ਨੇ? ਭਾਗ ਬਣਦੇ ਨੇ ਸਾਧ ਸੰਗਤ ਬਾਣੀ ਪੜ੍ਹ ਕੇ ਔਰ ਸੇਵਾ ਕਰਕੇ, ਦੋ ਹੀ ਤਰੀਕੇ ਨੇ। ਜਿੰਨਾ ਮਨੁੱਖ ਪ੍ਰੇਮ ਸਹਿਤ ਇਹਨਾਂ ਦੋ ਕੰਮਾਂ ਨੂੰ ਕਰੇਗਾ, ਉਹਨਾਂ ਉਹਦੇ ਭਾਗਾਂ ਦਾ ਜਿਹੜਾ ਭਾਂਡਾ ਵਿਸ਼ਾਲ ਹੁੰਦਾ ਜਾਏਗਾ। ਫਿਰ ਉਹਦੇ ਵਿੱਚ ਅਕਾਲ ਪੁਰਖ ਦੀ ਬਖਸ਼ਿਸ਼, ਨਾਮ ਰੰਗ ਸਰਬ ਸੁੱਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ, ਕਿਸੇ ਵੱਡੇ ਭਾਗਾਂ ਵਾਲੇ ਨੂੰ ਜਿਹਦੇ ਅੰਦਰ ਥਾਂ ਬਣ ਚੁੱਕੀ ਹੈ, ਇਹ ਨਾਮ ਦੀ ਦਾਤ ਜਿਹੜੀ ਹੈ ਉਹ ਟਿਕ ਜਾਂਦੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਕਰਨ ਕਰਾਮਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਇਸ ਸਾਰੇ ਕਾਰਜ ਨੂੰ ਕਰਨ ਤੇ ਕਰਾਉਣ ਵਾਲਾ ਅਕਾਲ ਪੁਰਖ ਆਪ ਹੈ, ਉਹ ਖੁਦ ਇਸ ਕਾਰਜ ਨੂੰ ਸਾਰੇ ਨੂੰ ਨਿਭਾਉਂਦਾ ਹੈ, ਆਪ ਹੀ ਗੁਰੂ ਬਣ ਕੇ ਸਿੱਖ ਨੂੰ ਨਾਮ ਦੀ ਦਾਤ ਦਿੰਦਾ ਹੈ, ਆਪ ਹੀ ਸਿੱਖ ਵਿੱਚ ਵਰਤ ਕੇ ਉਸ ਨਾਮ ਦੀ ਕਮਾਈ ਕਰਦਾ ਹੈ ਤੇ ਆਪ ਹੀ ਉਹਦੇ ਵਿੱਚ ਬਖਸ਼ਾਂ ਟਿਕਾਉਂਦਾ ਹੈ। ਸਾਰੀਆਂ ਦਾਤਾਂ ਉਹਦੇ ਹੱਥ ਵਿੱਚ ਨੇ। ਔਰ ਫਿਰ ਗੁਰਸਿੱਖ ਨੂੰ ਕੀ ਕਰਨਾ ਚਾਹੀਦਾ? ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਸਦਾ ਸਦਾ ਨਾਨਕ ਹਰਿ ਜਾਪ। ਗੁਰਸਿੱਖ ਵਾਸਤੇ ਇੱਕੋ ਹੀ ਹੁਕਮ ਹੈ ਕਿ ਉਹ ਸਦਾ ਹੀ ਨਿਰੰਤਰ ਆਪਣੀ ਰਸਨਾ ਦੁਆਰਾ ਔਰ ਆਪਣੇ ਮਨ ਦੁਆਰਾ ਗੁਰੂ ਦੀ ਬਖਸ਼ਿਸ਼, ਪੰਜ ਪਿਆਰਿਆਂ ਦੀ ਬਖਸ਼ਿਸ਼ ਨੂੰ ਜਪੇ, ਉਹਨੂੰ ਜੀਵਨ ਵਿੱਚ ਹੰਢਾਏ, ਆਪਣੇ ਮਨ ਵਿੱਚ ਰੱਖੇ ਔਰ ਗੁਰੂ ਦੇ ਦਿੱਤੇ ਹੋਏ ਜਿਹੜੇ ਉਪਦੇਸ਼ ਨੇ ਉਹਨਾਂ ਨੂੰ ਜੀਵਨ ਵਿੱਚ ਕਮਾਉਣ ਦਾ ਯਤਨ ਕਰੇ। ਸਾਹਿਬ ਕਹਿੰਦੇ, ਕਰਨ ਕਰਾਵਣ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ। ਖਾਸ ਕਰਕੇ ਇਸ ਮਾਰਗ ਦੇ ਉੱਤੇ ਜਿਹਨੂੰ ਆਪਾਂ ਧਰਮ ਦਾ ਮਾਰਗ ਕਹਿੰਦੇ ਹਾਂ, ਸੰਤ ਕਾ ਮਾਰਗ, ਧਰਮ ਕੀ ਪੌੜੀ ਕੋ ਵਡਭਾਗੀ ਪਾਏ, ਇਸ ਮਾਰਗ ਦੇ ਉੱਤੇ ਇੱਕ ਹੱਦ ਤੱਕ ਅਸੀਂ ਕੁਝ ਕਰ ਸਕਦੇ ਹਾਂ, ਉਸ ਤੋਂ ਅੱਗੇ ਸਾਡੇ ਤੋਂ ਕੁਝ ਨਹੀਂ ਹੋ ਸਕਦਾ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਸਿੱਖ ਦੀ ਜ਼ਿੰਮੇਵਾਰੀ ਹੈ, ਉਹਨੇ ਕਿਸੇ ਹੱਦ ਤੱਕ ਕੰਮ ਕਰਨਾ ਹੈ, ਪਰ ਇੱਕ ਹੱਦ ਤੇ ਜਾ ਕੇ ਜਿੱਥੋਂ ਤੱਕ ਉਹ ਆਪਣੇ ਮਨ ਨੂੰ ਤਿਆਰ ਕਰ ਲੈਂਦਾ ਹੈ, ਅੱਗੇ ਉਹ ਕੁਝ ਨਹੀਂ ਕਰ ਸਕਦਾ। ਅੱਗੇ ਸਿਰਫ ਤੇ ਸਿਰਫ ਅਕਾਲ ਪੁਰਖ ਆਪਣੇ ਹੱਥਾਂ ਵਿੱਚ ਉਹਦੇ ਜੀਵਨ ਦੀ ਵਾਗਡੋਰ ਲੈਂਦਾ ਹੈ ਔਰ ਉਹਦੇ ਜੀਵਨ ਵਿੱਚ ਖੁਦ ਅਗਵਾਈ ਕਰਦਾ। ਕਰਨ ਕਰਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਇਹਦੇ ਹੱਥ ਵਿੱਚ ਉਸ ਵਕਤ ਕੁਝ ਨਹੀਂ, ਇਹਦੇ ਹੱਥ ਵਿੱਚ ਇੱਥੋਂ ਤੱਕ ਸੀ ਕਿ ਆਪਣਾ ਆਪ ਗੁਰੂ ਦੇ ਚਰਨਾਂ ਵਿੱਚ ਸੌਂਪਦਾ, ਉਹਦੇ ਹਾਜ਼ਰ ਕਰਦਾ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਫਿਰ ਗੁਰੂ ਜਿਵੇਂ ਦੀ ਦ੍ਰਿਸ਼ਟੀ ਕਰਦਾ ਜਾਂਦਾ, ਜਿਵੇਂ ਚਾਹੁੰਦਾ ਸਿੱਖ ਨੂੰ ਚਲਾਉਣਾ, ਪਾਣੀ ਬਣ ਗਿਆ ਸਿੱਖ ਦਾ ਜੀਵਨ, ਗੁਰੂ ਚਾਹੇ ਤੇ ਉਹਨੂੰ ਪਾਣੀ ਨੂੰ ਗਰਮ ਕਰੇ ਕਿ ਠੰਡਾ ਕਰੇ, ਗਿਲਾਸ ਵਿੱਚ ਪਾਏ ਕਿ ਗੜਵੀ ਵਿੱਚ ਪਾਏ, ਜਿਵੇਂ ਚਾਹੇ ਉਵੇਂ ਸਿੱਖ ਬਣਨ ਲਈ ਤਿਆਰ ਹੈ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਉਸੇ ਤਰ੍ਹਾਂ ਹੋਣ ਨੂੰ ਤਿਆਰ ਹੋ ਜਾਂਦਾ, ਉਸੇ ਤਰ੍ਹਾਂ ਬਣਨ ਵਾਸਤੇ ਉਹਦੇ ਵੱਲੋਂ ਕੋਈ ਹੀਲ ਹੁਜਤ ਨਹੀਂ, ਕੋਈ ਨਾਂਹ ਨੁੱਕਰ ਨਹੀਂ। ਸਤਿਗੁਰੂ ਕਹਿੰਦੇ, ਆਪੇ ਆਪ ਆਪ ਪ੍ਰਭ ਸੋਏ, ਆਪ ਹੀ ਉਹ ਪਰਮਾਤਮਾ ਦਾ ਸਰੂਪ ਹੈ। ਆਪ ਹੀ ਤਿੰਨ ਵਾਰੀ ਆਪ ਸ਼ਬਦ ਆਇਆ ਹੈ, ਆਪ ਪ੍ਰਭੂ ਦਾ ਸਰੂਪ, ਆਪ ਹੀ ਗੁਰੂ ਦਾ ਸਰੂਪ ਤੇ ਆਪ ਹੀ ਸਿੱਖ ਬਣ ਕੇ ਕਮਾਈ ਕਰਦਾ। ਤਿੰਨੇ ਸਰੂਪ ਅਕਾਲ ਪੁਰਖ ਦੇ ਆਪਣੇ, ਉਹ ਆਪ ਵਰਤਦਾ। ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣੇ ਰੰਗ, ਜੋ ਵੀ ਅਕਾਲ ਪੁਰਖ ਕਰਦਾ ਹੈ ਉਹ ਆਪਣੇ ਰੰਗ ਵਿੱਚ, ਆਪਣੀ ਮੌਜ ਵਿੱਚ, ਆਪਣੀ ਮਰਜ਼ੀ ਵਿੱਚ ਹੀ ਕਰਦਾ ਹੈ। ਹਜ਼ੂਰ ਕਹਿੰਦੇ, ਸਭ ਤੇ ਦੂਰ ਸਭ ਹੂੰ ਕੈ ਸੰਗ, ਸਾਰਿਆਂ ਤੋਂ ਦੂਰ ਤੇ ਸਾਰਿਆਂ ਦੇ ਨੇੜੇ, ਇਹ ਦੋ ਗੁਣ ਉਹਦੇ ਵਿੱਚ ਮੌਜੂਦ ਨੇ। ਜਿਹੜਾ ਅੱਖ ਖੋਲ੍ਹ ਕੇ ਨਹੀਂ ਵੇਖਦਾ ਉਹਦੇ ਵਾਸਤੇ ਦੂਰ, ਜਿਹਦੀ ਅੱਖ ਖੁੱਲ੍ਹ ਗਈ ਉਹਦੇ ਵਾਸਤੇ ਬਿਲਕੁਲ ਨੇੜੇ। ਇਹ ਦੋਵੇਂ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਨੇ ਕਿ ਉਹ ਦੂਰ ਵੀ ਆਪ ਹੈ, ਨੇੜੇ ਵੀ ਆਪ ਹੈ। ਜਿਹੜਾ ਮਨੁੱਖ ਜਿਤਨਾ ਆਪਣੇ ਨੇੜੇ ਵੇਖਣ ਲੱਗ ਪਏਗਾ, ਪਹਿਲਾਂ ਆਪਣੇ ਆਪ ਨੂੰ ਅਸੀਂ ਵੇਖਾਂਗੇ ਨਾ ਤਾਂ ਸਾਨੂੰ ਦਿਸੇਗਾ। ਜਿੰਨਾ ਅਸੀਂ ਆਪਣੇ ਆਪ ਦੇ ਨੇੜੇ ਆਵਾਂਗੇ ਓਨਾ ਉਹ ਨੇੜੇ ਦਿਸਣਾ ਸ਼ੁਰੂ ਹੋ ਜਾਏਗਾ, ਜਿੰਨਾ ਅਸੀਂ ਉਹਨੂੰ ਦੂਰ ਵੇਖਾਂਗੇ। ਪਰ ਦੂਰ ਵੇਖਣ ਵਿੱਚ ਇਹ ਲਾਭ ਹੁੰਦਾ ਹੈ ਕਿ ਮਨੁੱਖ ਆਪਣੇ ਜੀਵਨ ਵਿੱਚ ਮਨ ਮਰਜ਼ੀ ਕਰ ਸਕਦਾ ਵੀ ਰੱਬ ਕਿਤੇ ਦੂਰ ਰਹਿੰਦਾ 200, 400, 1000 ਕਿਲੋਮੀਟਰ, ਤਾਂ ਜਿੱਥੇ ਮੈਂ ਰਹਿੰਦਾ ਉੱਥੇ ਤਾਂ ਹੈ ਨਹੀਂ ਨਾ, ਉਸ ਥਾਂ ਤੇ ਕਿਹੜਾ ਉਹਦਾ ਨਿਵਾਸ ਹੈ, ਜੋ ਮਰਜ਼ੀ ਕਰਾਂ ਝੂਠ ਫਰੇਬ ਕਰ ਸਕਦਾ ਹੈ। ਪਰ ਜਿਨ੍ਹਾਂ ਨੇ ਉਹਨੂੰ ਨੇੜੇ ਵੇਖ ਲਿਆ, ਬਿਲਕੁਲ ਨਜ਼ਦੀਕ ਸਾਧ ਸੰਗਤ, ਫਿਰ ਉਹਨਾਂ ਦਾ ਜੀਵਨ ਬਦਲ ਗਿਆ, ਕਿਉਂਕਿ ਉਹ ਨੇੜੇ ਹੋ ਕੇ ਵੇਖ ਰਿਹਾ ਹੈ, ਸਾਰਾ ਜੀਵਨ ਉਹਦੇ ਹੱਥਾਂ ਵਿੱਚ ਸੌਂਪ ਦਿੱਤਾ। ਤੇ ਸਤਿਗੁਰੂ ਕਹਿੰਦੇ ਬੂਝੈ ਦੇਖੈ ਕਰੈ ਵਿਵੇਕ। ਇੱਥੇ ਇੱਕ ਹੋਰ ਦਾਨ ਸਿੱਖ ਦੀ ਝੋਲੀ ਵਿੱਚ ਸਤਿਗੁਰੂ ਵੱਲੋਂ ਪਾਇਆ ਗਿਆ, ਉਹ ਕਿਹੜਾ ਦਾਨ ਹੈ? ਬੁੱਝ ਹੈ। ਸਿੱਖ ਦੇ ਜੀਵਨ ਨੂੰ ਪਹਿਲਾਂ ਬੁੱਝਦਾ, ਚੰਗੀ ਤਰ੍ਹਾਂ ਪਰਖਦਾ ਹੈ, ਵੇਖਦਾ ਹੈ, ਤੇ ਵੇਖਣ ਤੋਂ ਬਾਅਦ ਫਿਰ ਉਹਨੂੰ ਕਰੈ ਵਿਵੇਕ, ਉਹਦੀ ਬੁੱਧੀ ਨੂੰ ਵਿਵੇਕ ਨਾਲ ਭਰ ਦਿੰਦਾ ਹੈ। ਇਹ ਵਿਵੇਕ ਬੁੱਧੀ ਹੋਣੀ ਧਾਰਮਿਕ ਮਨੁੱਖ ਵਿੱਚ ਬੜੀ ਜ਼ਰੂਰੀ ਹੈ। ਵਿਵੇਕ ਬੁੱਧੀ ਉਸ ਨੂੰ ਕਹਿੰਦੇ ਨੇ ਜਿਹਦੇ ਵਿੱਚ ਮਨੁੱਖ ਨੂੰ ਆਪਣੇ ਮਨ ਵਿੱਚ ਉੱਠਦੇ ਵਿਚਾਰਾਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਏ ਕਿ ਮੇਰੇ ਮਨ ਵਿੱਚ ਹੁਣ ਕਿਵੇਂ ਦੇ ਵਿਚਾਰ, ਖਤਰੇ ਦੀ ਘੰਟੀ ਪਹਿਲਾਂ ਹੀ ਉੱਠਣੀ ਸ਼ੁਰੂ ਹੋ ਜਾਏ, ਉਹ ਆਪਣੇ ਮਨ ਦੇ ਵਿਚਾਰਾਂ ਨੂੰ ਪੜ੍ਹਨ ਲੱਗ ਪਏ, ਇਹਦਾ ਮਤਲਬ ਇਹਦੇ ਕੋਲ ਵਿਵੇਕ ਬੁੱਧੀ ਆ ਗਈ। ਵਿਚਾਰ ਉੱਠੇ ਨਹੀਂ ਕਿ ਉਹਨੇ ਜਾਣ ਲਿਆ ਕਿ ਮੇਰੇ ਮਨ ਵਿੱਚ ਹੁਣ ਕ੍ਰੋਧ ਆ ਰਿਹਾ ਹੈ ਕਿ ਲੋਭ ਆ ਰਿਹਾ ਕਿ ਹੰਕਾਰ ਆ ਰਿਹਾ, ਇੱਕਦਮ ਉਹਨੇ ਪੜ੍ਹ ਲਿਆ। ਫਿਰ ਪੂਰਾ ਸਤਿਗੁਰੂ ਉਸ ਸਿੱਖ ਦੇ ਮਨ ਦੇ ਵਿੱਚ ਵਿਵੇਕ ਬੁੱਧੀ ਇੱਕ ਯੰਤਰ ਜਿਹੜੀ ਪਹਿਲਾਂ ਹੀ ਪਈ ਹੋਈ ਸੀ, ਗੁਰੂ ਨੇ ਉਹਦੇ ਉੱਤੇ ਹੱਥ ਰੱਖ ਕੇ ਚਲਾ ਦਿੱਤਾ, ਤੇ ਉਹ ਵਿਵੇਕ ਬੁੱਧੀ ਦੇ ਦੁਆਰਾ ਆਪਣੇ ਮਨ ਨੂੰ ਦੇਖਦਾ ਹੈ, ਉਹਦੀ ਪਰਖ ਕਰ ਲੈਂਦਾ ਜੀਵਨ ਦੀ। ਆਪੇ ਏਕ ਆਪੇ ਹੈ ਅਨੇਕ, ਆਪ ਹੀ ਇੱਕ ਰੂਪ ਹੈ ਉਹ, ਔਰ ਆਪ ਹੀ ਅਨੇਕ ਰੂਪਾਂ ਵਿੱਚ ਵਰਤ ਰਿਹਾ ਹੈ। ਉਹਦਾ ਇੱਕ ਰੂਪ ਆਪਣਾ ਹੈ ਪਰ ਅਨੇਕ ਰੂਪ ਵਿੱਚ ਵਰਤਦਾ ਹੈ। ਹਜ਼ੂਰ ਕਹਿੰਦੇ ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ। ਇਹ ਉਹ ਪ੍ਰਾਪਤੀ ਹੈ ਗੁਰਮੁਖ ਦੀ, ਗੁਰਸਿੱਖ ਦੀ, ਜਿਹਦੇ ਅੰਦਰ ਉਹ ਵੇਖਦਾ ਹੈ ਕਿ ਨਾ ਉਹਦੀ ਕਦੀ ਮੌਤ ਹੈ, ਨਾ ਉਹ ਕਦੀ ਬਿਣਸਦਾ ਹੈ, ਨਾ ਕਦੀ ਆਉਂਦਾ ਹੈ, ਨਾ ਕਦੀ ਜਾਂਦਾ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਨਹੀਂ ਹਨ, ਇਹਨਾਂ ਤੋਂ ਰਹਿਤ ਹੈ, ਔਰ ਇਹ ਸਾਰੀਆਂ ਜਿਹੜੀਆਂ ਅਵਸਥਾਵਾਂ ਨੇ ਇਹ ਦੁੱਖ ਦਾ ਕਾਰਨ ਨੇ। ਮਰਨਾ ਦੁੱਖ ਹੈ, ਬਿਣਸਣਾ ਦੁੱਖ ਹੈ, ਆਉਣਾ ਦੁੱਖ ਹੈ, ਜਾਣਾ ਦੁੱਖ ਹੈ, ਪਰ ਜਿਹੜਾ ਇੱਕ ਥਾਂ ਤੇ ਟਿਕ ਗਿਆ, ਇਹ ਚਾਰੇ ਚੀਜ਼ਾਂ ਉਹਦੇ ਵਿੱਚੋਂ ਖਤਮ ਹੋ ਗਈਆਂ। ਨਾਨਕ ਸਦ ਹੀ ਰਹਿਆ ਸਮਾਏ, ਉਹ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਐਸੇ ਗੁਰਮੁਖ ਦੇ ਜੀਵਨ ਵਿੱਚ ਸਮਾਇਆ ਭਾਵ ਟਿਕਿਆ ਰਹਿੰਦਾ ਹੈ। ਇਹਦੇ ਤੋਂ ਅੱਗੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆਪ ਉਪਦੇਸ਼ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਇੱਥੇ ਜਾ ਕੇ ਗੁਰੂ ਤੇ ਚੇਲਾ ਇੱਕ ਹੋ ਗਏ, ਦੋਵਾਂ ਵਿੱਚ ਕੋਈ ਵਖਰੇਵਾਂ ਨਹੀਂ, ਉਪਦੇਸ਼ ਦੇਣ ਵਾਲਾ ਤੇ ਉਪਦੇਸ਼ ਨੂੰ ਸਮਝਣ ਵਾਲਾ, ਦੋਵਾਂ ਵਿੱਚ ਕੋਈ ਫਰਕ ਨਹੀਂ ਰਿਹਾ। ਜਿਹਨੇ ਉਪਦੇਸ਼ ਦਿੱਤਾ ਉਹਨੇ ਆਪਣਾ ਸਾਰਾ ਆਪਾ ਉਪਦੇਸ਼ ਦੇਣ ਵਾਲੇ ਦੇ ਵਿੱਚ ਟਿਕਾ ਦਿੱਤਾ, ਦੋਵੇਂ ਇੱਕ ਹੋ ਗਏ। ਗੁਰੂ ਘਰ ਦੇ ਵਿੱਚ ਜਿਹੜੀ ਗੁਰੂ ਚੇਲੇ ਦੀ ਪਰੰਪਰਾ ਚੱਲਦੀ ਹੈ ਤੇ ਵੱਖਰਾ, ਪਹਿਲਾਂ ਗੁਰੂ ਵੱਖਰਾ ਤੇ ਚੇਲਾ ਵੱਖਰਾ ਹੁੰਦਾ। ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਕਿਹਾ ਗਿਆ ਨਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿਵੇਂ ਗੁਰੂ ਗੋਬਿੰਦ ਸਿੰਘ ਗੁਰੂ ਸਨ ਤੇ ਉਹਨਾਂ ਨੇ ਆਪਣੇ ਚੇਲੇ ਭਾਵ ਸਿੱਖਾਂ ਨੂੰ ਨਾਮ ਦੀ ਦਾਤ ਦਿੱਤੀ, ਇਹ ਦੋਵੇਂ ਗੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿੱਚ ਸਨ, ਗੁਰੂ ਵੀ ਤੇ ਚੇਲਾ ਹੋਣਾ ਵੀ। ਆਪ ਗੁਰੂ ਹੁੰਦਿਆਂ ਹੋਇਆਂ ਚੇਲੇ ਬਣੇ, ਔਰ ਉਹਨਾਂ ਨੇ ਸਾਨੂੰ ਦਰਸਾਇਆ ਕਿ ਇੱਕੋ ਸਰੀਰ ਵਿੱਚ ਇੱਕੋ ਵਕਤ ਗੁਰੂ ਤੇ ਚੇਲਾ ਦੋਵੇਂ ਗੁਣ ਇਕੱਠੇ ਕੰਮ ਕਰ ਸਕਦੇ, ਗੁਰੂ ਹੋਣਾ ਤੇ ਚੇਲਾ ਹੋਣਾ ਦੋਵੇਂ, ਨਹੀਂ ਤੇ ਗੁਰੂ ਗੁਰੂ ਰਹਿੰਦਾ ਹੈ, ਚੇਲਾ ਚੇਲਾ ਰਹਿੰਦਾ ਹੈ, ਦੋਵੇਂ ਗੁਣ ਇਕੱਠੇ। ਤਾਂ ਫਿਰ ਉਹਨਾਂ ਨੇ ਗੁਰਸਿੱਖਾਂ ਵਿੱਚ ਵੀ ਦੋ ਗੁਣ ਭਰ ਦਿੱਤੇ, ਸਿੱਖਾਂ ਨੂੰ ਗੁਰੂ ਵਾਲੇ ਗੁਣ ਬਖਸ਼ਿਸ਼ ਕਰ ਦਿੱਤੇ, ਉਹਨਾਂ ਨੂੰ ਉੱਚਾ ਚੁੱਕ ਲਿਆ, ਆਪਣੇ ਬਰਾਬਰ ਕਰ ਦਿੱਤੇ। ਇਹ ਉਹ ਅਵਸਥਾ ਹੈ ਜਿੱਥੇ ਭੇਦ ਨਹੀਂ ਰਹਿੰਦਾ, ਜਿੱਥੇ ਫਰਕ ਨਹੀਂ ਰਹਿੰਦਾ, ਇੱਕ ਹੋ ਜਾਂਦੇ ਨੇ, ਆਪਹਿ ਏਕ ਆਪਹਿ ਅਨੇਕ। ਇਹ ਆਪ ਉਪਦੇਸ਼ ਹੈ, ਸਮਝ ਹੈ ਆਪ, ਉਪਦੇਸ਼ ਵੀ ਆਪ ਦਿੰਦਾ ਹੈ ਤੇ ਸਮਝਦਾ ਵੀ ਆਪ ਹੈ। ਆਪੇ ਰਚਿਆ ਸਭ ਕੈ ਸਾਥ, ਉਹ ਸਾਰਿਆਂ ਦੇ ਵਿੱਚ ਰਚਿਆ ਹੋਇਆ ਉਸ ਗੁਰਮੁਖ ਨੂੰ ਨਜ਼ਰ ਆ ਜਾਂਦਾ ਹੈ, ਸਾਰਿਆਂ ਦੇ ਵਿੱਚ ਸਮਾਇਆ ਹੋਇਆ ਦਿਸ ਪੈਂਦਾ ਹੈ। ਹਜ਼ੂਰ ਕਹਿੰਦੇ ਆਪ ਕੀਨੋ ਆਪਣ ਬਿਸਥਾਰ, ਸਭ ਕਛ ਉਸ ਕਾ ਉਹ ਕਰਨ ਹਾਰ। ਇਹ ਦ੍ਰਿਸ਼ਟੀ ਗੁਰਮੁਖ ਨੂੰ ਮਿਲ ਜਾਂਦੀ ਹੈ ਕਿ ਉਹ ਉਹਦੇ ਵਿਸਤਾਰ ਨੂੰ ਵੇਖ ਲੈਂਦਾ, ਉਹਦੇ ਖਿਲਾਰੇ ਨੂੰ ਵੇਖ ਲੈਂਦਾ, ਹੈ ਤਾਂ ਉਹ ਇੱਕ ਖਿਲਰਿਆ ਸਾਰਿਆਂ ਵਿੱਚ ਹੋਇਆ, ਸਾਰਿਆਂ ਵਿੱਚ ਉਹਦੀਆਂ ਤਰੰਗਾਂ ਵਹਿ ਰਹੀਆਂ, ਸਾਰਿਆਂ ਵਿੱਚ ਉਹਦਾ ਨੂਰ ਜਿਹੜਾ ਹਰਕਤ ਕਰ ਰਿਹਾ। ਆਪ ਕੀਨੋ ਆਪਣ ਵਿਸਤਾਰ, ਸਭ ਕੁਛ ਉਸਕਾ, ਇਹ ਸਾਰੀ ਕਾਇਨਾਤ ਉਹਦੀ ਆਪਣੀ ਹੀ ਹੈ, ਉਹ ਕਰਨਾ ਹਾਰ ਤੇ ਇਸ ਸਾਰੀ ਕਾਇਨਾਤ ਵਿੱਚ ਉਹ ਕਰਨ ਹਾਰ ਦਾਤਾ ਬਣ ਕੇ ਕੰਮ ਕਰ ਰਿਹਾ ਹੈ। ਹਜ਼ੂਰ ਕਹਿੰਦੇ ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏਕੈ ਸੋਏ। ਕਹਿੰਦੇ ਦੱਸੋ ਉਹਦੇ ਤੋਂ ਵੱਖਰਾ ਹੋ ਕੇ ਕੋਈ ਚੀਜ਼ ਕੰਮ ਕਰ ਸਕਦੀ ਹੈ, ਕੋਈ ਚੱਲ ਸਕਦਾ ਉਹਦੇ ਤੋਂ ਵੱਖਰਾ ਹੋ, ਉਹ ਵਿੱਚ ਹੈ ਤੇ ਸੰਸਾਰ ਦੇ ਵਿੱਚ ਹਰਕਤ ਹੈ, ਸੰਸਾਰ ਚੱਲ ਰਿਹਾ, ਉਹ ਵਿੱਚ ਹੈ ਤੇ ਰੁੱਖ ਹਰਾ, ਉਹ ਵਿੱਚ ਹੈ ਤੇ ਬੱਦਲ ਵਰਸਦਾ, ਉਹ ਵਿੱਚ ਹੈ ਤੇ ਪੰਖੀ ਉੱਡਦੇ ਨੇ, ਉਹ ਵਿੱਚ ਹੈ ਤੇ ਮਨੁੱਖ ਤੁਰਦਾ, ਜੋ ਵਿੱਚ ਨਾ ਹੋਵੇ ਭਿੰਨ ਹੋ ਜਾਏ ਤੇ ਦੱਸੋ ਕਿਵੇਂ ਚੱਲੇਗਾ। ਉਸ ਤੇ ਭਿੰਨ ਕਹੋ ਕਿਛ ਹੋਏ, ਥਾਂ ਥਨੰਤਰ ਏਕੈ ਸੋਏ, ਹਰ ਇੱਕ ਥਾਂ ਤੇ ਉਹ ਇੱਕ ਹੀ ਸਮਾਇਆ ਹੋਇਆ। ਸਾਹਿਬ ਕਹਿੰਦੇ ਆਪਣੇ ਚਲਿਤ ਆਪ ਕਰਨੈ ਹਾਰ, ਕੌਤਕ ਕਰੈ ਰੰਗ ਅਪਾਰ। ਚਲਿਤ ਦਾ ਅਰਥ ਹੈ ਚਰਿੱਤਰ, ਜਿਨ੍ਹਾਂ ਨੂੰ ਵੇਖਿਆ ਨਾ ਜਾਏ। ਕਹਿੰਦੇ ਉਹ ਆਪਣੇ ਚਰਿੱਤਰ ਆਪ ਹੀ ਖੇਡਦਾ ਰਹਿੰਦਾ, ਕਈ ਪ੍ਰਕਾਰ ਦੇ ਕੌਤਕ ਕਰਦਾ ਹੈ, ਕਈ ਪ੍ਰਕਾਰ ਦੀਆਂ ਖੇਡਾਂ ਖੇਡਦਾ ਹੈ। ਸਾਹਿਬ ਕਹਿੰਦੇ ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ। ਇਹ ਹੁਣ ਦਸ਼ਾ ਹੈ ਉਸ ਸਿੱਖ ਦੀ, ਗੁਰਮੁਖ ਜਿਹਨੇ ਕਮਾਈ ਕੀਤੀ ਹੈ, ਉਹਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਮਨ ਮਹਿ ਆਪ, ਉਹ ਜਦੋਂ ਆਪਣੇ ਮਨ ਦੇ ਵਿੱਚ ਝਾਤੀ ਪਾਉਂਦਾ ਤੇ ਉਹਨੂੰ ਉਸ ਆਪਣੇ ਮਨ ਦੇ ਵਿੱਚੋਂ ਹੀ ਉਹਦੇ ਦੀਦਾਰ ਹੁੰਦੇ ਨੇ, ਬਾਹਰੋਂ ਨਹੀਂ। ਮਨ ਮਹਿ ਆਪ, ਤੇ ਕਦੀ ਕਦੀ ਇੰਜ ਪ੍ਰਤੀਤ ਹੁੰਦਾ ਮਨ ਆਪਣੇ ਮਾਹੇ, ਮੇਰਾ ਮਨ ਉਹਦੇ ਵਿੱਚ ਨਿਵਾਸ ਕਰ ਰਿਹਾ, ਦੋਵੇਂ ਚੀਜ਼ਾਂ ਇਕੱਠੀਆਂ ਹੋ ਗਈਆਂ। ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ। ਉਸ ਦਸ਼ਾ ਦੀ ਕੀਮਤ, ਉਸ ਅਵਸਥਾ ਦੀ ਕੀਮਤ ਚੁਕਾਈ ਨਹੀਂ ਜਾ ਸਕਦੀ। ਉਹਦੇ ਵਿੱਚੋਂ ਇੰਨਾ ਕੁਝ ਪ੍ਰਾਪਤ ਹੁੰਦਾ ਹੈ ਉਸ ਗੁਰਮੁਖ ਨੂੰ, ਇੰਨਾ ਆਨੰਦ ਮਿਲਦਾ ਹੈ ਕਿ ਉਸ ਨੂੰ ਤੋਲਿਆ ਨਹੀਂ ਜਾ ਸਕਦਾ, ਉਸ ਨੂੰ ਖਰੀਦਿਆ ਨਹੀਂ ਜਾ ਸਕਦਾ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਸਾਹਿਬ ਕਹਿੰਦੇ ਸਤ 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 ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੈ ਵਖਿਆਨੀ। ਪ੍ਰਭੂ ਦਾ ਇਹ ਜਿਹੜਾ ਸੁਭਾਅ ਹੈ, ਸਤ ਦਾ ਅਰਥ ਹੈ ਕਾਇਮ ਰਹਿਣ ਵਾਲਾ, ਸਤ ਤਿੰਨ ਵਾਰੀ ਆਇਆ, ਪਰਪੱਕ ਕਰਾਈ ਗਈ ਗੱਲ, ਦੁਹਰਾਈ ਗਈ ਵੀ ਕਿਤੇ ਇਹਦੇ ਵਿੱਚ ਕਿਸੇ ਨੂੰ ਭੁਲੇਖਾ ਨਾ ਰਹਿ ਜਾਵੇ। ਸਤ ਦਾ ਅਰਥ ਹੈ ਜੋ ਸਦੀਵ ਕਾਲ ਵਾਸਤੇ ਰਵੇ, ਜਿਹਦੇ ਵਿੱਚ ਕਦੀ ਘਾਟਾ ਨਾ ਪਵੇ, ਜਿਹਦੇ ਵਿੱਚ ਕਦੀ ਨੀਵਾਂ ਤੇ ਉੱਚਾਪਣ ਨਾ ਆਵੇ। ਉਹੀ ਹੈ ਉਹਦਾ ਗੁਣ, ਉਹੀ ਉਹਦਾ ਸੁਭਾਅ ਹੈ, ਉਹ ਸਦਾ ਨਿਰੰਤਰ ਇੱਕ ਰਸ ਬਣਿਆ ਰਹਿੰਦਾ, ਕਦੀ ਉਹਦੇ ਵਿੱਚ ਘਾਟਾ ਵਾਧਾ ਨਹੀਂ ਆਉਂਦਾ। ਪਰ ਗੁਰਪ੍ਰਸਾਦ, ਇਹ ਦਾਤ ਗੁਰੂ ਦੀ ਕਿਰਪਾ ਤੋਂ ਬਿਨਾਂ ਸਮਝ ਵਿੱਚ ਨਹੀਂ ਆਉਂਦੀ। ਕਿਹਨਾਂ ਵਖਿਆਨੀ? ਕਿਸੇ ਵਿਰਲੇ ਨੇ ਗੁਰੂ ਦੀ ਕਿਰਪਾ ਦੁਆਰਾ ਇਸ ਚੀਜ਼ ਨੂੰ ਵਖਿਆਨੀ ਦਾ ਅਰਥ ਵਖਿਆਨ ਕੀਤਾ, ਜਿਵੇਂ ਗੁਰੂ ਸਾਹਿਬ ਨੇ ਬਾਣੀ ਦੀ ਬਾਣੀ ਉਚਾਰਨ ਕੀਤੀ। ਕਿਸੇ ਵਿਰਲੇ ਸਾਹਿਬ ਕਹਿੰਦੇ ਸੱਚ 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 ਸਭ ਕੀਨਾ, ਕੋਟ ਮਦੇ ਕਿਨ ਬਿਰਲੈ ਚੀਨਾ। ਇਹ ਜਿਹੜਾ ਸੱਚ ਸਰੂਪ ਨਾਮ ਹੈ ਨਾ, ਅਕਾਲ ਪੁਰਖ ਦੀ ਬਖਸ਼ਿਸ਼ ਹੈ, ਇਹ ਥੋੜੇ ਜਿਹੇ ਬੰਦਿਆਂ ਦੇ ਹਿੱਸੇ ਆਇਆ ਹੈ। ਕੋਟ ਮਦੇ ਕਿਨਾ ਬਿਰਲੈ ਚੀਨਾ, ਮੈਂ ਸਮਝਣਾ ਵੀ ਦੋ ਹਿੱਸਿਆਂ ਵਿੱਚ ਧਾਰਮਿਕ ਜਗਤ ਵਿਚਰਦਾ। ਜਿਹੜੀਆਂ ਬਹੁਤੀਆਂ ਗੂੜੀਆਂ ਦਸ਼ਾ ਗੁਰਬਾਣੀ ਵਿੱਚ ਲਿਖੀਆਂ ਹੋਈਆਂ ਨਾ ਗੁਰੂ ਸਾਹਿਬ, ਉਹਨਾਂ ਦੀ ਵਿਆਖਿਆ ਕਰਨੀ ਤੇ ਬਣਦੀ ਹੀ ਹੈ। ਕਈ ਵਾਰੀ ਅਸੀਂ ਇਹ ਕਹਿਣ ਦਾ ਯਤਨ ਕਰਨੇ ਆ ਵੀ ਇਹ ਪਤਾ ਨਹੀਂ ਬਹੁਤ ਗੁੱਝੇ ਭੇਦ ਨੇ ਜਿਹੜੇ ਗੁਰਬਾਣੀ ਵਿੱਚ ਵਿਚਾਰ ਵਿੱਚ ਕਹੇ ਜਾ ਰਹੇ ਨੇ, ਇਹ ਗੁੱਝੇ ਭੇਦ ਗੁਰਬਾਣੀ ਵਿੱਚ ਲਿਖੇ ਹੋਏ ਨੇ। ਇੱਕ ਗੱਲ ਪੱਕੀ ਹੈ ਵੀ ਗੁਰੂ ਸਾਹਿਬ ਨੇ ਜੋ ਕੁਝ ਲਿਖਿਆ ਉਹਦੀ ਵਿਆਖਿਆ ਕੀਤੀ ਜਾ ਸਕਦੀ ਹੈ, ਜਿਹੜਾ ਲਿਖਣ ਤੋਂ ਬਾਹਰ ਹੈ ਉਹਦੀ ਵਿਆਖਿਆ ਤਾਂ ਕਰਨੀ ਕੀ ਕਿਸੇ ਨੇ। ਪਰ ਜੇ ਲਿਖੇ ਹੋਏ ਦੀ ਵਿਆਖਿਆ ਨੂੰ ਅਸੀਂ ਢੱਕਨੇ ਆ, ਬੰਦ ਕਰਨੇ ਆ, ਤੇ ਮੈਂ ਸਮਝਣਾ ਆਪਾਂ ਗੁਰੂ ਦੇ ਚੋਰ ਬਣ ਜਾਵਾਂਗੇ। ਜੋ ਕੁਝ ਗੁਰੂ ਸਾਹਿਬ ਨੇ ਲਿਖਿਆ ਨਾ, ਉਹਨੂੰ ਢੱਕਣੇ ਆ, ਉਹਨੂੰ ਬੰਦ ਕਰਨੇ ਆ। ਤਾਂ ਇੱਥੇ ਸਤਿਗੁਰੂ ਕਹਿ ਰਹੇ ਨੇ ਬੜੇ ਵਿਰਲੇ ਲੋਕ ਨੇ ਕਰੋੜਾਂ ਵਿੱਚੋਂ ਜਿਹੜੇ ਪੂਰੀ ਤਰ੍ਹਾਂ ਇਹਨਾਂ ਅਵਸਥਾਵਾਂ ਨੂੰ ਮਾਨ ਲੈਂਦੇ ਨੇ ਜਿਹੜੀਆਂ ਗੁਰਬਾਣੀ ਵਿੱਚ ਲਿਖੀਆਂ ਹੋਈਆਂ ਨੇ। ਫਿਰ ਆਮ ਮਨੁੱਖ ਕੀ ਕਰੇ? ਉਹ ਕੀ ਇਹਨਾਂ ਦਸ਼ਾਵਾਂ ਵਾਸਤੇ ਕੋਸ਼ਿਸ਼ ਨਾ ਕਰੇ? ਉਹਦੇ ਵਾਸਤੇ ਸਤਿਗੁਰੂ ਨੇ ਸਧਾਰਨ ਨਿਤਨੇਮ, ਸਧਾਰਨ ਪੰਜ ਕਕਾਰੀ ਰਹਿਤ, ਸੱਚ ਬੋਲਣਾ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਇਹ ਚੀਜ਼ਾਂ ਦਿੱਤੀਆਂ ਨੇ। ਪਰ ਕੋਈ ਵਿਰਲੇ ਮਨੁੱਖ ਥੋੜੇ ਜਿਹੇ ਹੁੰਦੇ ਨੇ ਜਿਹੜੇ ਇਹਨਾਂ ਸਾਰੀਆਂ ਬਰਕਤਾਂ ਨੂੰ ਜਾਣ ਲੈਂਦੇ ਨੇ, ਹੰਢਾ ਲੈਂਦੇ ਨੇ, ਜਿਵੇਂ ਉਹ ਬਹੁਤ ਥੋੜੇ ਰਹਿੰਦੇ ਨੇ। ਸਾਰਿਆਂ ਦੇ ਹੱਥ ਵਿੱਚ ਇਹ ਦਾਤਾਂ ਨਹੀਂ ਆਉਂਦੀਆਂ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕੋਟ ਮਦੇ ਕਿਨੈ ਬਿਰਲੈ ਚੀਨਾ, ਇਸ ਸੱਚ ਨੂੰ ਕਿਸੇ ਵਿਰਲੇ ਨੇ ਹੀ ਜਾਣਿਆ ਹੈ, ਭਾਵ ਜੀਵਨ ਵਿੱਚ ਮਾਣਿਆ ਹੈ, ਆਨੰਦ ਪ੍ਰਾਪਤ ਕੀਤਾ ਹੈ। ਹਜ਼ੂਰ ਕਹਿੰਦੇ ਭਲਾ 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 ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਤੇਰਾ ਜਿਹੜਾ ਸਰੂਪ ਹੈ ਨਾ, ਇੱਥੇ ਸ਼ਬਦ ਰੂਪ ਵਰਤਿਆ, ਭਾਵੇਂ ਕਿ ਗੁਰਮਤ ਵਿੱਚ ਗੁਰਬਾਣੀ ਵਿੱਚ ਅਕਾਲ ਪੁਰਖ ਦਾ ਕੋਈ ਰੂਪ ਨਹੀਂ, ਅੱਗੇ ਜਾ ਕੇ ਇਸੇ ਬਾਣੀ ਵਿੱਚ ਆਏਗਾ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰੇ ਗੁਣ ਤੇ ਪ੍ਰਭ ਭਿੰਨ, ਕੋਈ ਰੂਪ ਨਹੀਂ ਉਹਦਾ। ਪਰ ਇੱਥੇ ਕਹਿ ਦਿੱਤਾ ਭਲਾ 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 ਤੇਰਾ ਰੂਪ, ਉਹਦਾ ਇੱਕ ਅਰੂਪ ਰੂਪ ਹੈ, ਰੂਪ ਉਹਦਾ ਜ਼ਰੂਰ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਨਾ ਉਹਦਾ ਰੂਪ ਕੋਈ ਨਹੀਂ, ਉਹਦਾ ਮਤਲਬ ਇਹ ਨਾ ਸਮਝਣਾ ਉਹਦਾ ਕੋਈ ਰੂਪ ਨਹੀਂ, ਉਹ ਸਿਰਫ ਕਹਿ ਰਹੇ ਨੇ ਵੀ ਹੱਡ ਮਾਸ ਦੇ ਜਿਹੜੇ ਰੂਪ ਨੇ ਨਾ, ਇਸ ਤਰ੍ਹਾਂ ਦਾ ਉਹਦਾ ਰੂਪ ਨਹੀਂ ਹੈ, ਪਰ ਉਹਦੀ ਹੋਂਦ ਜ਼ਰੂਰ, ਉਹ ਆਪਣੀ ਦੁਨੀਆਂ ਵਿੱਚ ਕਿਤੇ ਜ਼ਰੂਰ ਵਿਚਰਦਾ, ਉਹਦਾ ਸਾਰਾ ਸਭ ਕੁਝ ਹੈ, ਸਰੂਪ ਵਾਲਾ ਹੈ, ਅਕਾਲ ਮੂਰਤ ਹੈ। ਮੂਰਤ ਦਾ ਅਰਥ ਹੁੰਦਾ ਤਸਵੀਰ। ਭਲਾ 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 ਤੇਰਾ ਰੂਪ, ਉਹ ਰੂਪ ਕਾਹਦਾ ਬਣਿਆ ਹੋਇਆ? ਹੱਡ ਮਾਸ ਚੰਮਦਾ ਨਹੀਂ, ਅਤ ਸੁੰਦਰ, ਬਸ ਉਹਦੇ ਵਿੱਚ ਸੁੰਦਰਤਾ ਹੀ ਸੁੰਦਰਤਾ, ਹੁਸਨ ਹੀ ਹੁਸਨ ਹੈ। ਅਪਾਰ, ਅਪਾਰ ਦਾ ਮਤਲਬ ਉਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਸਾਡੇ ਹੱਥਾਂ ਤੋਂ ਪਾਰ ਹੈ, ਉਹਨੂੰ ਫੜਿਆ ਨਹੀਂ ਜਾ ਸਕਦਾ। ਅਨੂਪ, ਉਹਦੀ ਉਸਤਤ ਨਹੀਂ ਕੀਤੀ ਜਾ ਸਕਦੀ, ਉਹਦੀ ਵਡਿਆਈ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਬਚਨ ਕਹਿੰਦੇ ਨਿਰਮਲ 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 ਤੇਰੀ ਬਾਣੀ, ਘੱਟ ਘੱਟ ਸੁਣੀ ਸਰਵਣ ਬਖਿਆਣੀ। ਤੇਰੀ ਬਾਣੀ ਬੜੀ ਨਿਰਮਲ ਹੈ, ਜਦੋਂ ਤੂੰ ਬੋਲਣਾ ਉਹਦੇ ਵਿੱਚ ਕੋਈ ਮੈਲ ਨਹੀਂ, ਉਹਦੀ ਭਾਸ਼ਾ ਬੜੀ ਨਿਰਮਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਹਦੀ ਭਾਸ਼ਾ ਲਿਖੀ ਹੋਈ। ਸਤਿਗੁਰੂ ਨੇ ਇਹ ਦਸ਼ਾ ਦੱਸੀ ਰੱਬ ਕਿਹੜੀ ਭਾਸ਼ਾ ਵਿੱਚ ਬੋਲਦਾ, ਕਿਉਂਕਿ ਇਹ ਭਾਸ਼ਾਵਾਂ ਜਿਹੜੀਆਂ ਨੇ ਹਰ ਇੱਕ ਮਜ਼ਹਬ, ਹਰ ਇੱਕ ਦੇਸ਼, ਹਰ ਇੱਕ ਇਲਾਕੇ ਦੀ ਵੱਖਰੀ ਵੱਖਰੀ ਹੈ। ਜਿੱਥੇ ਜਿੱਥੇ ਕੋਈ ਰਹਿੰਦਾ ਉਸ ਮਜ਼ਹਬ ਦੀ ਕੋਈ ਫਾਰਸੀ, ਕੋਈ ਅਰਬੀ ਪੜ੍ਹਦਾ, ਕੋਈ ਹਿੰਦੀ, ਪੰਜਾਬੀ, ਸੰਸਕ੍ਰਿਤ, ਕਿੰਨੀਆਂ ਭਾਸ਼ਾਵਾਂ ਨੇ। ਫਿਰ ਇਹਨਾਂ ਦੇ ਅੱਗੋਂ ਕਈ ਰੂਪ ਨੇ। ਅਕਾਲ ਪੁਰਖ ਦੀ ਆਪਣੀ ਬੋਲੀ ਕਿਹੜੀ? ਜਪਜੀ ਸਾਹਿਬ ਵਿੱਚ ਸਾਹਿਬ ਕਹਿੰਦੇ ਉਹਦੀ ਬੋਲੀ ਹੈ ਪ੍ਰੇਮ, ਉਹਦੀ ਭਾਸ਼ਾ ਪ੍ਰੇਮ। ਭਾਖਿਆ ਭਾਉ ਅਪਾਰ, ਉਹਦੀ ਭਾਸ਼ਾ ਪ੍ਰੇਮ ਹੈ, ਉਹ ਪ੍ਰੇਮ ਵਿੱਚ ਗੱਲ ਕਰਦਾ। ਤੇ ਜਿਹੜੇ ਲੋਕਾਂ ਦੇ ਅੰਦਰ ਪ੍ਰੇਮ ਦੀ ਦਾਤ ਟਿਕ ਜਾਏ, ਉਹ ਉਹਦੀ ਬੋਲੀ ਪਹਿਚਾਨਣ ਲੱਗ ਪੈਂਦੇ ਨੇ, ਉਹਨੂੰ ਪਤਾ ਲੱਗਣ ਲੱਗ ਪੈਂਦਾ ਉਹ ਕੀ ਕਹਿ ਰਿਹਾ। ਤੇ ਕੱਲ ਵੀ ਜਿਵੇਂ ਬੇਨਤੀ ਕੀਤੀ ਸੀ ਸ਼ਾਮ ਦੇ ਦੀਵਾਨ ਵਿੱਚ ਵੀ ਪ੍ਰੇਮ ਕੀ ਹੈ, ਕਿਉਂਕਿ ਕੱਲ ਦੇ ਸਾਰੇ ਵਿਸ਼ੇ ਵਿੱਚ ਹੰਕਾਰ ਦੀ ਵਿਆਖਿਆ ਸੀ, ਮਨੁੱਖ ਦਾ ਹੰਕਾਰ ਕਿੰਨੀ ਤਰ੍ਹਾਂ ਦਾ ਉਹ ਗਿਣਿਆ ਗਿਆ ਸੀ। ਪਰ ਹੰਕਾਰ ਅਸਲ ਵਿੱਚ ਕੀ ਹੈ? ਹੰਕਾਰ ਦੀ ਕੋਈ ਹੋਂਦ ਨਹੀਂ। ਹੰਕਾਰ ਜਿਹੜਾ ਪ੍ਰੇਮ ਦੀ ਅਨਹੋਂਦ ਕਰਕੇ ਦਿਸਦਾ, ਉਹਦੀ ਕੋਈ ਹੋਂਦ ਨਹੀਂ ਹੈ। ਜਦੋਂ ਪ੍ਰੇਮ ਨਹੀਂ ਹੁੰਦਾ, ਜਿਵੇਂ ਆਪਾਂ ਕਹਿੰਦੇ ਹਾਂ ਹਨੇਰਾ ਬੜਾ ਹੈ, ਹਨੇਰੇ ਦੀ ਕੋਈ ਹੋਂਦ ਥੋੜੀ ਹੈ। ਹਨੇਰੇ ਨੂੰ ਕੋਈ ਕਿਤੇ ਲਿਆਂਦਾ ਥੋੜੀ ਗਿਆ ਹੈ ਕਿ ਕਿਸੇ ਸਵਿੱਚ ਨੂੰ ਆਫ ਕਰੀਏ ਤੇ ਹਨੇਰਾ ਹੋ ਜਾਏ, ਨਹੀਂ। ਜਦੋਂ ਸੂਰਜ ਨਾ ਹੋਵੇ ਤੇ ਉਦੋਂ ਹਨੇਰਾ ਆਪਣੇ ਆਪ ਹੈ ਹੀ, ਉਹਦੀ ਅਨਹੋਂਦ ਦੇ ਕਾਰਨ ਹੈ। ਇਸ ਕਰਕੇ ਜਿੰਨਾ ਚਿਰ ਸਾਡੇ ਵਿੱਚ ਪ੍ਰੇਮ ਨਹੀਂ ਪ੍ਰਗਟ ਹੁੰਦਾ, ਉਨਾ ਚਿਰ ਸਾਡੇ ਵਿੱਚ ਹੰਕਾਰ ਰਹੇਗਾ। ਅਸੀਂ ਭਾਵੇਂ ਕਿੰਨੇ ਗਿਆਨ ਇਕੱਠੇ ਕਰ ਲਈ, ਹੰਕਾਰ ਵਿੱਚ ਬਣਿਆ ਰਹਿੰਦਾ, ਨਹੀਂ ਟੁੱਟਦਾ। ਪ੍ਰੇਮ ਤੋਂ ਬਿਨਾਂ ਹੰਕਾਰ ਜਾਂਦਾ ਹੀ ਨਹੀਂ, ਕਿਉਂਕਿ ਹੰਕਾਰ ਜਿਹੜਾ ਉਹਦੀ ਕੋਈ ਹੋਂਦ ਨਹੀਂ, ਉਹ ਪ੍ਰੇਮ ਦੀ ਅਨਹੋਂਦ ਤੋਂ ਪੈਦਾ ਹੁੰਦਾ ਹੈ। ਤਾਂ ਜਦੋਂ ਪ੍ਰੇਮ ਪੈਦਾ ਹੋ ਜਾਏਗਾ, ਪੰਜ ਵਿਕਾਰ ਨਸ਼ਟ ਹੋ ਜਾਣਗੇ, ਖਤਮ ਹੋ ਜਾਣਗੇ। ਉਸ ਤੋਂ ਪਹਿਲਾਂ ਨਹੀਂ ਹੋ ਸਕਦੇ, ਉਸ ਤੋਂ ਪਹਿਲਾਂ ਉਹ ਬਣੇ ਰਹਿਣਗੇ। ਤਾਂ ਸਤਿਗੁਰੂ ਕਹਿ ਰਹੇ ਨੇ ਕਿ ਨਿਰਮਲ 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 ਤੇਰੀ ਬਾਣੀ, ਤੇਰੀ ਬਾਣੀ ਪ੍ਰੇਮ ਹੈ ਤੇ ਉਹ ਮੈਲ ਤੋਂ ਰਹਿਤ ਪ੍ਰੇਮ ਹੈ। ਘੱਟ ਘੱਟ ਸੁਣੀ, ਉਹਨੂੰ ਹਰ ਇੱਕ ਘੱਟ ਵਿੱਚੋਂ ਸੁਣਿਆ ਜਾ ਸਕਦਾ ਜੇ ਕਿਸੇ ਨੂੰ ਕੰਨ ਮਿਲ ਜਾਏ। ਜੇ ਕਿਸੇ ਦਾ ਕੰਨ ਸੁਣ ਜਾਏ, ਸੁਣਨ ਲੱਗ ਪਵੇ ਤੇ ਉਹਨੂੰ ਹਰ ਇੱਕ ਘੱਟ, ਹਰ ਇੱਕ ਸਰੀਰ, ਹਰ ਇੱਕ ਥਾਂ ਵਿੱਚੋਂ ਸੁਣੀ ਸੁਣਿਆ ਜਾ ਸਕਦਾ। ਸਰਵਣ ਬਖਿਆਣੀ, ਤੇ ਹਰ ਇੱਕ ਕੰਨ ਵਿੱਚ ਉਹਦੀ ਆਵਾਜ਼ ਆ ਰਹੀ, ਬਖਿਆਨ ਹੋ ਰਿਹਾ ਉਸਦਾ। ਅਖੀਰ ਤੇ ਸਾਹਿਬ ਕਹਿੰਦੇ ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਤਿੰਨ ਵਾਰੀ ਪਵਿੱਤਰ ਪਵਿੱਤਰ ਸ਼ਬਦ ਵਰਤ ਕੇ ਤੇ ਚੌਥੀ ਵਾਰੀ ਪੁਨੀਤ ਕਿਹਾ ਹੈ। ਸ਼ਬਦਾਂ ਦੇ ਅਰਥ ਤਾਂ ਇੱਕੋ ਨੇ, ਪਰ ਕਿਸੇ ਚੀਜ਼ ਨੂੰ ਵਾਰ ਵਾਰ ਪੁਣਨਾ ਹੋਵੇ, ਜਿਵੇਂ ਆਪਾਂ ਕਹਿੰਦੇ ਹਾਂ ਪੂਣੀ ਤਾਂ ਉਹ ਹੀ ਹੈ, ਇੱਕ ਵਾਰੀ ਪੁਣੋ, ਉਹ ਵੀ ਉਸ ਪੂਣੀ ਨੇ ਪੁਣਿਆ। ਫਿਰ ਦੋ ਵਾਰੀ ਪੁਣੋ, ਫਿਰ ਪੁਣਿਆ ਤੇ ਉਸੇ ਪੂਣੀ ਨੇ, ਪਰ ਉਹਦੇ ਨਾਲ ਦੋ ਜੁੜ ਗਿਆ। ਫਿਰ ਤਿੰਨ ਵਾਰੀ, ਫਿਰ ਚੌਥੀ ਵਾਰੀ ਮੋਹਰ ਲਾ ਦਿਓ ਵੀ ਹੁਣ ਇਹਦੇ ਵਿੱਚ ਕੁਝ ਨਹੀਂ ਰਿਹਾ, ਸਾਰਾ ਕੁਝ ਪੁਣਿਆ ਗਿਆ, ਸਭ ਧੁੱਪ ਗਿਆ। ਇਸ ਤਰ੍ਹਾਂ ਸਾਡੇ ਜੀਵਨ ਦੇ ਵੀ ਚਾਰ ਹਿੱਸੇ ਨੇ, ਚਾਰ ਹਿੱਸਿਆਂ ਤੋਂ ਅਸੀਂ ਪਵਿੱਤਰ ਹੋਣਾ ਹੈ। ਸਭ ਤੋਂ ਪਹਿਲਾਂ ਸਰੀਰ ਦੀ ਪਵਿੱਤਰਤਾ, ਪਹਿਲਾਂ ਸਰੀਰ ਪਵਿੱਤਰ ਹੋਵੇ। ਸਰੀਰ ਦੇ ਜਿਹੜੇ ਗਿਆਨ ਇੰਦਰੇ ਨੇ, ਸਾਡੀ ਨਜ਼ਰ, ਸਾਡੀ ਸਰੋਤ, ਸਾਡੇ ਸ਼ਬਦ, ਸਾਡੇ ਹੱਥਾਂ ਨਾਲ ਕੀਤੇ ਹੋਏ ਕੰਮ, ਪਹਿਲਾਂ ਇਹਨਾਂ ਦੀ ਪਵਿੱਤਰਤਾ ਸ਼ੁਰੂ ਹੁੰਦੀ ਹੈ ਨਾਮ ਦੁਆਰਾ। ਜਦੋਂ ਇਹ ਚੀਜ਼ਾਂ ਪਵਿੱਤਰ ਹੋ ਜਾਂਦੀਆਂ, ਫਿਰ ਦੂਸਰਾ ਪਵਿੱਤਰ, ਫਿਰ ਮਨ ਦੀ ਪਵਿੱਤਰਤਾ ਸ਼ੁਰੂ ਹੁੰਦੀ ਹੈ। ਮਨ ਦੇ ਖਿਆਲ ਪਵਿੱਤਰ ਹੋਣੇ ਸ਼ੁਰੂ ਹੋ ਜਾਂਦੇ ਨੇ। ਜੇ ਥੋੜਾ ਜਿਹਾ ਖਿਆਲ ਗਲਤ ਆਉਂਦਾ ਨਾ ਗੁਰਸਿੱਖ ਦੇ ਮਨ ਵਿੱਚ, ਤੇ ਉਹਨੂੰ ਬਹੁਤ ਆਪਣੇ ਆਪ ਤੇ ਗੁੱਸਾ ਆਉਂਦਾ। ਕਈ ਗੁਰਮੁਖ ਇਸ ਤਰ੍ਹਾਂ ਦੇ ਨੇ, ਉਹ ਕਹਿੰਦੇ ਵੀ ਬਹੁਤ ਮੈਂ ਪਤਾ ਨੀ ਮੇਰੇ ਵਿੱਚ ਕੀ ਪਾਪ ਹੈ, ਮੈਨੂੰ ਖਿਆਲ ਬੜੇ ਭੈੜੇ ਆਉਂਦੇ ਨੇ। ਖਿਆਲ ਤੇ ਪਹਿਲਾਂ ਵੀ ਆਉਂਦੇ ਸਨ, ਪਹਿਲਾਂ ਆਪਾਂ ਵੇਖਦੇ ਨਹੀਂ ਸਨ, ਪਹਿਲਾਂ ਵੀ ਖਿਆਲ ਆਉਂਦੇ ਸਨ, ਪਰ ਹੁਣ ਅਸੀਂ ਨਹਾਤੇ ਧੋਤੇ ਹੋਏ ਤਾਂ ਪਤਾ ਲੱਗਾ ਮਿੱਟੀ ਲੱਗੀ। ਸਾਰਾ ਦਿਨ ਲੇਟੇ ਮਿੱਟੀ ਵਿੱਚ ਰਹਿੰਦੇ ਸੀ, ਪਤਾ ਕਿੱਥੋਂ ਲੱਗਣਾ ਸੀ, ਮਿੱਟੀ ਜੀਵਨ ਹੋ ਗਿਆ ਸੀ। ਤਾਂ ਜਦੋਂ ਅੰਦਰ ਖਿਆਲ ਆਉਂਦੇ ਨੇ, ਗੁਰਸਿੱਖ ਵੇਖਦਾ ਹੈ, ਫਿਰ ਉਹਨੂੰ ਨਾਮ ਦੁਆਰਾ ਧੋਂਦਾ ਹੈ। ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇ। ਫਿਰ ਮਨ ਪਵਿੱਤਰ ਹੋ ਗਿਆ, ਖਿਆਲ ਪਵਿੱਤਰ ਹੋ ਗਿਆ। ਹੁਣ ਖਿਆਲ ਪਵਿੱਤਰ ਹੋਏ ਤੇ ਤੀਸਰੀ ਚੀਜ਼ ਹੈ ਹਿਰਦਾ। ਹੁਣ ਹਿਰਦੇ ਦੀ ਪਵਿੱਤਰਤਾ ਸ਼ੁਰੂ ਹੋਏਗੀ। ਪਵਿੱਤਰ ਪਵਿੱਤਰ ਪਵਿੱਤਰ, ਤੇ ਹਿਰਦਾ ਪ੍ਰੇਮ ਹੋਣਾ, ਪ੍ਰੇਮ ਨਾਲ ਪਵਿੱਤਰ ਹੋਣਾ, ਉੱਥੇ ਹੋਰ ਕੋਈ ਚੀਜ਼ ਕੰਮ ਨਹੀਂ ਕਰਦੀ। प्रेम नाल हिरदा पवित्र हो जाएगा। तीसरी वस्तु तां इहदे तों चौथी जिहड़ी वस्तु उहनू कहिंदे ने आत्म दा पवित्र हो जाणा। इह चौथी दशा है आत्मा दा पवित्र होना। उह पवित्र हुंदी है ब्रह्म ज्ञान नाल जो प्रेम विचों उपजदा है। इस तरह यह चार दशावां ने ते जिन्ना चिर असीं शरीर दी पवित्रता दे साधन करदे रहिंदे आ और मन दी दे उन्ना चिर साडे विच कदी गायब आउंदा रहिंदा कदी आनंद आउंदा कदी टुट जांदा है। उह सुभावक जरूरी भी है, जरूरी है। बारिश लियाउण वास्ते बहुत ही गहरी गर्मी की लोड़ पैंदी तां आउंदी है। जिन्ना चिर तापमान बहुता नहीं भखदा उन्ना चिर बदल किवें बणगे। जदों कदी जीवन दे विच उथल पुथल आउंदी है ते उह कोई गुरु की नाराजगी नहीं हुंदी, उह उहदे काम का ही एक हिस्सा हुंदा है। सानू उहदी समझ नहीं आउंदी, उहदे काम का ही एक हिस्सा हुंदा। उथल पुथल करदा है, इधर उधर चीजां सिटदा, पता भावें नहीं लगदा पर उथल पुथल एक नवे जीवन नू जन्म देंदी, परत के होर उत्साह नाल उच्चा उठ जांदा है। ता इस तरह चार प्रकार दियां पवित्रतावां जीवन विच नाम लिआउंदा है। पवित्र 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 पुनीत कर देंदा। पुनीत उदों हुंदा जदों आत्मा भी जीवन मुक्त हो गया। हुण तां सिर्फ एक जीवन खोल वर्गा ही संसार ते रहिंदा, उहदा किसे चीज नाल संबंध नहीं, नाते टुट जांदे ने सारे, संसार नालों कनैक्शन खत्म हो जांदे। नाम जपै नानक मन प्रीत, जिहड़े लोग प्रीत नाल प्यार नाल नाम जपदे ने, नाम नाल सांझ पाउंदे ने, इह दशा उहनां नूं प्राप्त हुंदी है। सो अगला जिहड़ा प्रसंग 12 अष्टपदियां गुरु साहिब दी कृपा द्वारा आपां विचारियां ने, इन्नियां बेनतियां प्रवान भुल्लां दी खिमा। वाहिगुरु जी का खालसा, वाहिगुरु जी की फतेह।